ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਦਕਾਈ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਬਿਨ ਬੂਡ ਤੇ ਅਦਕਾਈ ਰਹਾਓ ਬਣਤਾ ਸੁਤ ਦੇਹ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੀ ਤੇਰੋ ਕਾਲ ਅਵਧ ਆਈ ਅਜਾਮਲ ਗਜ ਗਨਕਾ ਪਤਤ ਕਰਮ ਕੀਨੇ ਤਿਉ ਉਤਰ ਪਾਰ ਪਰੇ ਰਾਮ ਨਾਮ ਲੀਨੇ ਭ੍ਰਮੇ ਤਉ ਲਾਜ ਨਾ ਆਈ ਰਾਮ ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ ਤਜ ਭਰਮ ਕਰਮ ਬਿਦਨ ਖੇਦ ਰਾਮ ਨਾਮ ਲੇਹੀ ਗੁਰ ਪ੍ਰਸਾਦ ਜਨ ਕਬੀਰ ਰਾਮ ਕਰ ਸਨੇਹੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਕਰੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮੱਟੀ ਕਾ ਕਿਆ ਤੋਪੈ ਸੁਆਮੀ ਮਾਣਸ ਕੀ ਗਤ ਹੀ तेरे कवन कवन गुण कह कह गावा, तू साहिब गुणीन धन्ना, तुमरी महिमा वर्ण ना साकूं, तू ठाकुर ऊच भगवाना, तुमरी महिमा वर्ण ना साकूं, तू ठाकुर ऊच भगवाना, परम सन्मानी योग जुगो जुग अटल चवर शत्र तख दे मालिक दया सिंध कृपा निध धन धन आदि साहिब श्री गुरु ग्रंथ साहिब महाराज जी दी पावन पुत्र हजूरी अंदर जुड़ बैठे सर्वत्र माई भाई बहुत वड्या भागां वाले हो जो सतगुरु धन गुरु रामदास महाराज सच्चे पातशाह जियां दे पावन पुत्र स्थान सचखंड श्री हरिमंदर साहिब दर्शन इशनान करके फिर सतगुरु सच्चे पातशाह जी दी नदर दे पात्र बने हो जो अमृत वेले सतगुरु जी ने समुचे संसार दे भले वास्ते इस पावन स्थान तो मुख वाक दी बख्शिश कीती है। इस पावन मुख वाक दी कथा विचार सुनने वास्ते गुरुद्वारा मंजी साहिब दीवान हाल विखे हाजरियां भर के सतगुरु जी दियां खुशियां प्राप्त कर रहे हो। अज सतगुरु जी ने अमृत वेले अपने पावन मुखारबिंद तो समुचे संसार के लोगों नूं उस रब दे घर दा हुक्म सुनाया है और सतगुरु जी ने उस हुक्म नूं इन्ना सरल करके साडे तक पहुंचाया कि असीं संसार और धरती उत्ते जो जीवन वशर कर रहे हां इत्थों दी भाषा नाल जोड़ के सतगुरु जी सानूं दस रहे हन कि उस अकाल पुरख वाहिगुरु जी का की हुक्म है, उसनू सिमरन नल की प्राप्त हुंदा है, कौन कौन उस दी सिमरन विच उदी याद विच जुड़ के इस धरती तो पतित लोकां दा उधार हो गया और जिहड़े लोग जुड़ नहीं सके संसारी तल तक सांझ रही उन्हां नूं अखीर ते जाके रिजल्ट की मिलिया वह भी सतगुरु जी ने सानू उपदेश हुक्म बख्शिश कीता है। आओ सतगुरु जी दे पावन मुख वाकरी विचार नाल आपो अपनी सुरती की सांझ बनाइए। जिन्हें भी शरीर दूर दरेडे देशों विदेशों में जुड़ बैठे हो जां भागां वाले इस पावन अस्थान ते हाजरियां भर रहे हो अपो अपनी मनोविरती कागर करके लाओ हाजरी। एक बार दोवें हथ जोड़ के श्री गुरु ग्रंथ साहिब महाराज जी नूं सीस झुका के प्यार सहित उचारण करो जी सतनाम श्री, फिर आखो जी सतनाम श्री वाहे गुरु। स
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਦਾ ਇਹ ਪਾਵਨ ਮੁੱਖ ਵਾਕ ਧਨਾਸਰੀ ਰਾਗ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 693 ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਉਸ ਅਕਾਲ ਪੁਰਖ ਦੇ ਘਰ ਦਾ ਉਪਦੇਸ਼ ਸਾਨੂੰ ਧਰਤੀ ਦੇ ਲੋਕਾਂ ਨੂੰ ਸਮਝਾ ਰਹੇ ਹਨ। ਇੱਕ ਚੀਜ਼ ਧਿਆਨ ਵਿੱਚ ਰੱਖਣਾ, ਇੱਕ ਬਿਲਕੁਲ ਪੰਜਾਬੀ ਭਾਸ਼ਾ ਬੋਲਦੇ ਹੈ ਔਰ ਦੂਜਾ ਬਿਲਕੁਲ ਇੰਗਲਿਸ਼ ਭਾਸ਼ਾ ਬੋਲਦੇ ਹੈ, ਤਾਂ ਪੰਜਾਬੀ ਵਾਲੇ ਨੂੰ ਇੰਗਲਿਸ਼ ਦਾ ਗਿਆਨ ਨਹੀਂ ਹੈ ਔਰ ਇੰਗਲਿਸ਼ ਵਾਲੇ ਨੂੰ ਪੰਜਾਬੀ ਦਾ ਗਿਆਨ ਨਾ ਹੋਵੇ ਤਾਂ ਦੋਵਾਂ ਦੇ ਵਿਚਕਾਰ ਤਾਲਮੇਲ ਸਹੀ ਨਹੀਂ ਬੈਠੇਗਾ, ਫਿਰ ਦੋਵਾਂ ਦੇ ਵਿਚਕਾਰ ਕੋਈ ਤੀਜਾ ਬਿਠਾਉਣਾ ਪੈਂਦਾ ਜਿਹੜਾ ਟ੍ਰਾਂਸਲੇਟ ਕਰਕੇ ਇੰਗਲਿਸ਼ ਵਾਲੇ ਨੂੰ ਪੰਜਾਬੀ ਵਾਲੇ ਦੀ ਗੱਲ ਦੱਸੇ ਇਹ ਕੀ ਕਹਿ ਰਿਹਾ, ਔਰ ਇੰਗਲਿਸ਼ ਵਾਲੇ ਦੀ ਗੱਲ ਪੰਜਾਬੀ ਵਾਲੇ ਨੂੰ ਦੱਸੇ ਇਹ ਕੀ ਕਹਿ ਰਿਹਾ, ਪੰਜਾਬੀ ਵਾਲੇ ਦੀ ਗੱਲ ਇੰਗਲਿਸ਼ ਵਾਲੇ ਨੂੰ ਦੱਸੇ, ਤਾਂ ਇਹਦਾ ਮਤਲਬ ਤੀਜਾ ਵਿੱਚ ਕੋਈ ਚਾਹੀਦਾ ਜਿਹੜਾ ਟ੍ਰਾਂਸਲੇਟ ਕਰਕੇ ਇੱਕ ਦੂਜੇ ਦਾ ਤਾਲਮੇਲ ਸਹੀ ਕਰੇ। ਤੁਸੀਂ ਵੇਖਦੇ ਹੋ ਜਦੋਂ ਕਈਆਂ ਥਾਂ 'ਤੇ ਇੰਗਲਿਸ਼ ਵਿੱਚ ਇੰਟਰਵਿਊ ਬਾਹਰ ਵਿਦੇਸ਼ਾਂ ਵਿੱਚ ਹੁੰਦੀ ਹੈ ਤਾਂ ਉੱਥੇ ਫਿਰ ਕੋਈ ਤੀਜਾ ਵਿੱਚ ਟ੍ਰਾਂਸਲੇਟਰ ਬਿਠਾਉਣਾ ਪੈਂਦਾ, ਉਹ ਹੂਬ ਹੂ ਇੱਕ ਦੂਜੇ ਦੀਆਂ ਸਹੀ ਗੱਲਾਂ ਕਿ ਉਹ ਕੀ ਕਹਿ ਰਿਹਾ ਉਹ ਕੀ ਕਹਿ ਰਿਹਾ ਅਤੇ ਦੋਵਾਂ ਦੇ ਵਿਚਕਾਰ ਦਾ ਤਾਲਮੇਲ ਬਣਾਉਂਦਾ। ਇਸ ਤਰ੍ਹਾਂ ਅਕਾਲ ਪੁਰਖ ਰੱਬ ਧਰਤੀ ਦੇ ਲੋਕਾਂ ਨੂੰ ਕੀ ਕਹਿ ਰਿਹਾ ਔਰ ਧਰਤੀ ਦੇ ਲੋਕਾਂ ਦੀ ਗੱਲ ਅਕਾਲ ਪੁਰਖ ਤੱਕ ਪਹੁੰਚਾਉਣੀ, ਇਹ ਵਿਚਕਾਰ ਸਤਿਗੁਰੂ ਕੰਮ ਕਰ ਰਹੇ ਹਨ। ਪਰ ਇੱਕ ਫਰਕ ਹੈ ਸਾਧ ਸੰਗਤ, ਸੰਸਾਰੀ ਤਲ 'ਤੇ ਦੋਵੇਂ ਬੰਦੇ ਇੱਕ ਦੂਜੇ ਦੀ ਭਾਸ਼ਾ ਤੋਂ ਅਣਜਾਣ ਹਨ, ਪਰ ਅਧਿਆਤਮ ਵਿੱਚ ਕੁਝ ਵੱਖਰੀ ਗੱਲ ਹੈ। ਸਾਡੀ ਗੱਲ, ਸਾਡੀ ਭਾਸ਼ਾ, ਸਾਡੀ ਅਰਦਾਸ, ਜੋ ਅਸੀਂ ਕਹਿ ਰਹੇ ਹਾਂ, ਜੋ ਅਸੀਂ ਕਰ ਰਹੇ ਹਾਂ, ਉਹ ਪਰਮਾਤਮਾ ਬਾਖੂਬੀ ਜਾਣਦਾ, ਉਹ ਤੋਂ ਕੁਝ ਵੀ ਅਣਜਾਣ ਨਹੀਂ ਹੈ। ਮਾਫ ਕਰਿਓ, ਜੋ ਰੱਬ ਕਹਿ ਰਿਹਾ ਉਹ ਸਾਨੂੰ ਨਹੀਂ ਪਤਾ ਲੱਗੇਗਾ, ਉਹ ਗੁਰੂ ਕੋਲੋਂ ਪੁੱਛਣਾ ਪਏ, ਬਸ ਇੰਨਾ ਫਰਕ। ਰੱਬ ਦੀ ਸਿੱਧੀ ਗੱਲ ਧਰਤੀ ਦੇ ਲੋਕਾਂ ਨੂੰ ਨਹੀਂ ਸਮਝ ਆਏਗੀ। ਹਾਂ, ਧਰਤੀ ਦੇ ਲੋਕਾਂ ਦੀ ਗੱਲ ਰੱਬ ਸਮਝਦਾ ਕਿਉਂਕਿ ਉਹਨੇ ਪੈਦਾ ਕੀਤਾ, ਉਹ ਤੋਂ ਕੁਝ ਵੀ ਛੁਪਿਆ ਨਹੀਂ, ਉਹ ਤਾਂ ਬਿਨ ਬੋਲਿਆਂ ਸਭ ਕੁਛ ਜਾਣਦਾ। ਕਿਸ ਅੱਗ ਹੈ ਕਿੱਚ ਹੈ ਅਰਦਾਸ, ਉਹ ਤਾਂ ਘੱਟ ਘੱਟ ਕੇ ਪਟ ਪਟ ਕੀ ਜਾਂਦਾ, ਉਹ ਤੇ ਘੱਟ ਘੱਟ ਕੇ ਪਟ ਪਟ ਦੀ ਜਾਂਦਾ ਦਾ ਅਰਥ ਹੈ ਹਿਰਦੇ ਦੀਆਂ ਵੀ ਜਾਣਦਾ, ਘੜੀ ਕੁ ਨੂੰ ਤੇਰੇ ਅੰਦਰ ਕੀ ਹੋਣਾ ਉਹ ਵੀ ਜਾਣਦਾ। ਉਹ ਤਾਂ ਭਲੇ ਬੁਰੇ ਦੀ ਪੀਰ ਪਛਾਣੇ ਹੈ। ਪਰ ਇੱਕ ਫਰਕ ਹੈ, ਜੋ ਉਹ ਪਰਮਾਤਮਾ ਕਹਿ ਰਿਹਾ ਉਹ ਸਿੱਧਾ ਧਰਤੀ ਦੇ ਲੋਕਾਂ ਨੂੰ ਸਮਝ ਨਹੀਂ ਆਏਗਾ। ਇਸ ਲਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਿਲਕੁਲ ਪਰਮਾਤਮਾ ਦੀ ਗੱਲ ਸੰਸਾਰ ਦੀ ਸਰਲ ਭਾਸ਼ਾ ਵਿੱਚ ਸਾਨੂੰ ਦੱਸ ਦਿੱਤੀ ਕਿ ਇਹ ਧਰਤੀ ਦੇ ਲੋਕੋ, ਉਸ ਪਰਮਾਤਮਾ ਵਾਹਿਗੁਰੂ ਜੀ ਦਾ ਸਿਮਰਨ ਕਰੋ, ਉਹਦੇ ਨਾਮ ਤੋਂ ਬਗੈਰ, ਸਿਮਰਨ ਤੋਂ ਬਗੈਰ ਬਹੁ ਗਿਣਤੀ ਵਿੱਚ ਸੰਸਾਰ ਡੁੱਬ ਗਿਆ। ਅਧਕਾਈ ਦਾ ਅਰਥ ਆਏਗਾ ਬਹੁ ਗਿਣਤੀ। ਤਾਂ ਉਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਨੇ ਉਹਨੂੰ ਸਿਮਰ। ਮਹਾਰਾਜ ਫਿਰ ਉਸਨੂੰ ਸਿਮਰਨਾ ਕਿਵੇਂ ਹੈ, ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੱਸਣਗੇ। ਔਰ ਨਾਲ ਸੱਚੇ ਪਾਤਸ਼ਾਹ ਨੇ ਕਿਹਾ ਉਹਨੂੰ ਸਿਮਰਨ ਵਾਲਿਓ, ਇੱਕੋ ਇੱਕ ਰਸਤਾ, ਇੱਕੋ ਇੱਕ ਪੌੜੀ ਹੈ ਉਸ ਪਤੀ ਦੇ ਘਰ ਤੱਕ ਜਾਣ ਵਾਸਤੇ, ਉਹ ਹੈ ਨਾਮ ਸਿਮਰਨ। ਜਪਣਾ ਪਏਗਾ, ਜਿਹੜੇ ਲੋਕ ਕਹਿੰਦੇ ਨੇ ਜਪਣਾ ਤੋਤਾ ਰਟਣਾ, ਮਾਫ ਕਰਿਓ ਉਹ ਵੀ ਗਲਤ ਨੇ, ਗੁਸਤਾਖੀ ਮਾਫ, ਜਿਨ੍ਹਾਂ ਨੇ ਗਿਆਨ ਤੋਂ ਖਾਲੀ ਰਹਿ ਕੇ ਇਕੱਲੇ ਜਪਣ ਵੱਲ ਤੁਰ ਪਏ ਉਹ ਵੀ ਕਿਤੇ ਗਲਤ ਹੋ ਗਏ। ਦੋਵੇਂ ਚੀਜ਼ਾਂ ਦਾ ਤਾਲਮੇਲ ਸਹੀ ਗੁਰੂ ਕੋਲੋਂ ਬਹਿਣਾ ਪੈਣਾ। ਵਿਚਾਰ ਦੀ ਗੱਲ ਵੀ ਗੁਰੂ ਨੇ ਕਹੀ ਪਰ ਜਪਣ ਦੀ ਗੱਲ ਵੀ ਨਾਲ ਕਹੀ। ਹਜ਼ੂਰ ਨੇ ਕਿਹਾ ਇਹੀ ਪੌੜੀ ਹੈ ਜਿਹੜੀ ਰੱਬ ਦੇ ਘਰ 'ਤੇ ਜਾਂਦੀ ਹੈ, ਜਿਹੜੀ ਤੈਨੂੰ ਪਤੀ ਦੇ ਘਰ ਤੱਕ ਲੈ ਕੇ ਜਾਏਗੀ। ਪੌੜੀ ਦਾ ਕੰਮ ਕੀ ਹੈ, ਇੱਕ ਹਿੱਸਾ ਧਰਤੀ ਨਾਲ ਜੁੜਿਆ, ਇੱਕ ਉਹ ਬਿਲਡਿੰਗ ਦੇ ਸਿਰੇ ਨਾਲ ਜੁੜਿਆ, ਤਾਂ ਉਸ ਪੌੜੀ ਦੇ ਰਾਹੀਂ ਹੀ ਉਸ ਪਤੀ ਦੇ ਘਰ ਤੱਕ ਜਾਇਆ ਜਾਣਾ। ਤਾਂਹੀਓ ਹਜ਼ੂਰ ਨੇ ਫਿਰ ਜਪਣ ਦੀ ਗੱਲ ਵੀ ਕਹੀ। ਜਪਣਾ ਕਿਵੇਂ ਹੈ? ਕਹਿਣ ਲੱਗੇ ਫਿਰ ਬੜੀ ਇਕਾਗਰਤਾ ਨਾਲ, ਸ਼ਿੱਦਤ ਦੇ ਨਾਲ, ਬੜੀ ਮਿਹਨਤ ਨਾਲ ਜਪੀ। ਐਵੇਂ ਪੋਲਾ ਪੋਲਾ ਕੰਮ ਨਾ ਕਰੀ। ਜਿਸ ਕੰਮ ਵਿੱਚ ਅੱਧਾ ਮਨ ਹੋਵੇ ਉਹ ਕੰਮ ਕਦੇ ਪੂਰਾ ਨਹੀਂ ਹੁੰਦਾ। ਹਜ਼ੂਰ ਨੇ ਫਿਰ ਉੱਥੇ ਬੜੇ ਪਿਆਰ ਨਾਲ ਇੱਕ ਪੌੜੀ ਕਹੀ, ਜਪਜੀ ਸਾਹਿਬ ਤੁਸੀਂ ਪੜ੍ਹ ਕੇ ਆਇਓ, ਜਿੱਥੇ ਮਹਾਰਾਜ ਨੇ ਕਿਹਾ ਇੱਕ ਦੋ ਜੀ ਪੌ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਅੱਖੀਏ ਇੱਕ ਨਾਮ ਜਗਦੀਸ਼। ਬਾਰ ਬਾਰ ਲੱਖ ਲੱਖ ਗੇੜਾ ਜਪ ਉਹਨੂੰ, ਕਿਉਂਕਿ ਭਾਈ ਇਹੀ ਰਸਤਾ ਹੈ। ਏਤ ਰਹ ਪਤ ਪਵੜੀਆਂ, ਉਸ ਪਤੀ ਦੇ ਘਰ ਦੀਆਂ ਪੌੜੀਆਂ ਇਹੀ ਰਸਤਾ ਹੈ ਉਹਨੂੰ ਮਿਲਣ ਦਾ, ਹੋਰ ਕੋਈ ਰਸਤਾ ਨਹੀਂ। ਏਤ ਰਹ ਪਤ ਪਵੜੀਆਂ ਚੜੀਏ ਹੋਏ ਕੀਸ, ਇਹਨਾਂ ਪੌੜੀਆਂ ਤੇ ਚੜ੍ਹ ਕੇ ਤੂੰ ਉਹਦੇ ਨਾਲ ਇੱਕਮਿਕ ਹੋ ਸਕਦਾ, ਉਹਦੇ ਪਤੀ ਦੇ ਘਰ ਤੱਕ ਪਹੁੰਚ ਸਕਦਾ। ਇੱਕ ਸਿਮਰਨ ਹੀ ਉਹਦੇ ਤੱਕ ਪਹੁੰਚਣ ਦੀਆਂ ਪੌੜੀਆਂ ਹਨ। ਜਿਹਨਾਂ ਲੋਕਾਂ ਨੇ ਸਿਮਰਿਆ ਨਹੀਂ, ਸੰਸਾਰ ਦੀ ਖਿੱਚ ਵਿੱਚ ਰਹੇ, ਉਹ ਸੰਸਾਰ ਵਿੱਚ ਬੜੇ ਦੁਖੀ ਵੀ ਰਹੇ ਤੇ ਡਰਾਉਣੇ ਹੋ ਗਏ। ਤਾਂ ਮਹਾਰਾਜ ਨੇ ਕਿਹਾ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ, ਪੰਜ ਚੋਰ ਤਿਨਾ ਘਰ ਮੋਹਨ। ਉਹ ਬੰਦੇ ਲੁੱਟੇ ਗਏ ਪੰਜਾਂ ਦੇ ਹੱਥੋਂ, ਨਾਮ ਸਿਮਰਨ ਤੋਂ ਬਗੈਰ ਕੋਈ ਵੀ ਸਾਬਤ ਨਹੀਂ ਬਚਿਆ। ਕਿੰਨਾ ਵੱਡਾ ਕਿਸੇ ਦਾ ਜਪ ਤਪ ਸੰਜਮ ਜਤੀ ਸਤੀ ਵਿਰਾਗੀ ਅਖਵਾਉਂਦਾ ਸੀ, ਇੱਕ ਨਾਮ ਦੇ ਪ੍ਰੇਮ ਤੋਂ ਬਗੈਰ ਸਭ ਲੁੱਟੇ ਗਏ। ਵੱਡੇ ਵੱਡੇ ਗਿਆਨੀ ਧਿਆਨੀ ਲੁੱਟੇ ਗਏ। ਤਾਂ ਹਜ਼ੂਰ ਨੇ ਕਿਹਾ ਕੌਣ ਬਚਦਾ? ਜਿਹੜਾ ਅੰਦਰੋਂ ਜੁੜ ਕੇ ਨਿਮਰਤਾ ਵਿੱਚ ਅਰਦਾਸ ਕਰੇ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ। ਉਹਦਾ ਜਪਣਾ ਵੀ ਹੈ ਨਾਮ, ਫਿਰ ਉਹਨੂੰ ਅਰਦਾਸ ਵੀ ਆਪਣੀ ਕਹਿਣੀ ਹੈ। ਨਹੀਂ ਤੇ ਜਿਨੀ ਨਾਮ ਵਿਸਾਰਿਆ ਕੂੜੇ ਕਹਿਣ ਕਹਨ, ਪੰਜ ਚੋਰ ਤਿਨਾ ਘਰ ਮੋਹਨ। ਹੋਮੇ ਅੰਦਰ ਸਨ, ਉੱਥੇ ਸਾਹਿਬ ਨੇ ਕਿਹਾ ਸਾਕਤ ਮੁੱਠੇ ਦੁਰਮਤੀ, ਹਰ ਰਸ ਨਾ ਜਨਨ, ਤਿਨੀ ਅੰਮ੍ਰਿਤ ਭਰਮ ਲੁਟਾਇਆ, ਵਿਕ ਸਿਉਂ ਰਹ ਬਚ ਰਚੈ ਰਚਨ। ਉਹ ਬੰਦੇ ਭਰਮ ਵਿੱਚ ਰਹੇ, ਉਹਨੇ ਆਪਣੇ ਅੰਦਰ ਦਾ ਅੰਮ੍ਰਿਤ ਲੁਟਾ ਲਿਆ। ਤੇ ਫਿਰ ਉਹਨਾਂ ਦੀ ਸੰਸਾਰ ਵਿੱਚ ਕੀ ਪਰਿਭਾਸ਼ਾ ਰਹੀ? ਤਾਂ ਹਜ਼ੂਰ ਨੇ ਕਿਹਾ ਦੁਸ਼ਟਾਂ ਸੇਤੀ ਪਰਹੜੀ। ਉਹਨਾਂ ਦਾ ਪਿਆਰ ਮਾੜੇ ਬੰਦਿਆਂ ਨਾਲ ਹੋਏਗਾ, ਦੁਸ਼ਟਾਂ ਨਾਲ ਹੋਏਗਾ। ਮਾੜੇ ਬੰਦਿਆਂ ਕੋਲ ਬਹਿਣਾ ਉੱਠਣਾ ਰਹੇਗਾ, ਉਹ ਸੰਗਤ ਨਹੀਂ ਬਦਲ ਸਕਣਗੇ। ਹਰ ਜਨ ਸਿਉਂ ਬਾਦ ਕਰਨ, ਨਾਨਕ ਸਾਕਤ ਨਰਕ ਮੈਂ ਬਦੇ ਦੁੱਖ ਸਹਨ। ਰੱਬ ਦੇ ਪਿਆਰਿਆਂ ਨਾਲ ਉਹਨਾਂ ਦਾ ਪਿਆਰ ਹੀ ਨਹੀਂ ਬਣਦਾ, ਸੰਗਤ ਵਿੱਚ ਉਹਨਾਂ ਦਾ ਪ੍ਰੇਮ ਪੈਦਾ ਨਹੀਂ ਹੁੰਦਾ। ਉਹ ਉੱਠ ਕੇ ਬਾਹਰ ਸੰਸਾਰ ਦੀਆਂ ਗੱਲਾਂ ਕਰਕੇ ਮੁੜ ਜਾਂਦੇ ਨੇ, ਸੰਗਤ ਨਾਲ ਪਿਆਰ ਪੈਦਾ ਨਹੀਂ ਹੁੰਦਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਦੇ ਲੋਕਾਂ ਦਾ ਅਵਸਥਾ ਦਾ ਬਿਆਨ ਕੀਤਾ। ਹਜ਼ੂਰ ਨੇ ਕਿਹਾ ਜਿਹੜੇ ਅੰਦਰੋਂ ਸੁੱਕ ਗਏ ਨੇ ਉਹ ਵਿਚਾਰੇ ਗੁਰੂ ਕੋਲ ਕਿੱਥੋਂ ਬਹਿ ਸਕਦੇ ਨੇ? ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਕਿਉਂਕਿ ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਉਹਨਾਂ ਦਾ ਅੰਦਰ ਦਾ ਤਾਲਮੇਲ ਗੁਰੂ ਦੇ ਸ਼ਬਦ ਨਾਲ ਸਹੀ ਨਹੀਂ ਬੈਠੇਗਾ, ਕਿਉਂ? ਉਹ ਸੰਸਾਰ ਦੀਆਂ ਗੱਲਾਂ ਵਿੱਚੋਂ ਰਸ ਲੈਂਦੇ ਨੇ, ਰੱਬ ਦੀਆਂ ਗੱਲਾਂ 'ਚੋਂ ਰਸ ਨਹੀਂ ਆਏਗਾ। ਇੱਥੇ ਲਗਾਤਾਰ ਬਹਿਣਾ ਪੈਣਾ, ਫਿਰ ਰਸ ਪੈਦਾ ਹੋਣਾ। ਯਕਲਕ ਤਾਂ ਨਹੀਂ ਕਿ ਪਹਿਲੇ ਦਿਨ ਹੀ ਥੋੜ੍ਹਾ ਥੋੜ੍ਹਾ ਰਸ ਵੱਧਦਾ ਜਾਂਦਾ, ਯਕਲਕ ਤਾਂ ਨਹੀਂ ਰੱਬ ਵਧਾਉਂਦਾ। ਤਾਂ ਹਜ਼ੂਰ ਨੇ ਕਿਹਾ ਸਾਕਤ ਬੰਦਿਆਂ ਨੂੰ ਰਸ ਨਹੀਂ ਆਉਂਦਾ, ਉਹ ਫਿਰ ਉੱਠ ਜਾਂਦੇ ਹਨ। ਜੇ ਮਜਬੂਰੀ ਵਿੱਚ ਬਹਿਣਾ ਪੈ ਜਾਏ, ਇੱਧਰ ਉੱਧਰ ਵੱਖ ਮਾਰਦੇ ਨੇ, ਕਦੋਂ ਕੋਈ ਡਿਸਟਰਬੈਂਸ ਹੋਵੇ ਮਾੜੀ ਮੋਟੀ, ਮੈਂ ਉੱਠ ਕੇ ਜਾਵਾਂ। ਇਸ ਤਰ੍ਹਾਂ ਸ਼ਾਂਤ ਹੋਏ ਲੋਕਾਂ ਵਿੱਚੋਂ ਉੱਠਣਾ ਉਹਨਾਂ ਨੂੰ ਔਖਾ ਲੱਗਦਾ, ਸ਼ਰਮ ਮਹਿਸੂਸ ਕਰਦੇ ਨੇ। ਥੋੜ੍ਹੀ ਹਿਲਜੁਲ ਹੋਵੇ, ਕਿਸੇ ਦਾ ਮਾੜਾ ਮੋਟਾ ਬੱਚਾ ਹੀ ਰੋਪੈ, ਕੋਈ ਸੌਣ ਡਿਸਟਰਬ ਹੋ ਜਾਏ, ਮੈਂ ਉੱਠ ਕੇ ਚਲੇ ਜਾਵਾਂ। ਇਹ ਸਾਕਤ ਬੰਦੇ ਦੀ ਹਾਲਤ ਗੁਰੂ ਰਾਮਦਾਸ ਮਹਾਰਾਜ ਨੇ ਕਹੀ। ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ। ਓਏ ਬਲ ਛਲ ਕਰ ਚਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾ ਪਾਸ, ਕੂੜਿਆਰ ਕੂੜਿਆਰੀ ਜਾਏ ਰਲੇ ਸਚਿਆਰ, ਸਿੱਖ ਬੈਠੇ ਸਤਿਗੁਰ ਪਾਸ। ਝੂਠਾ ਬੰਦਾ ਬਾਹਰ ਤੇ ਘੰਟਾ ਗੱਲਾਂ ਵਿੱਚ ਲਾ ਦੇਗਾ, ਪਰ ਗੁਰੂ ਕੋਲ ਦਸ ਮਿੰਟ ਵੀ ਬਹਿਣਾ ਉਹਦੇ ਲਈ ਔਖਾ ਹੋ ਜਾਂਦਾ। ਪਰ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਕਰਨ ਵਾਲੇ ਲੋਕ ਆਪਣਾ ਜਨਮ ਹਾਰ ਜਾਂਦੇ ਨੇ। ਹੇ ਭਾਈ, ਜੇ ਤੂੰ ਬਹੁ ਗਿਣਤੀ ਵਿੱਚ ਡੁੱਬਣ ਵਾਲੇ ਲੋਕਾਂ ਤੋਂ ਬਚਣਾ ਚਾਹੁੰਦਾ, ਜੇ ਤੂੰ ਇਸ ਸੰਸਾਰ ਵਿੱਚ ਵਾਰ ਵਾਰ ਜਨਮ ਮਰਨ ਦੇ ਦੁੱਖਾਂ ਤੋਂ ਆਪਣਾ ਛੁਟਕਾਰਾ ਚਾਹੁੰਦਾ, फिर उस परमात्मा का ध्यान करके उन्हों सिमर। अज बाबा कबीर साहब समुचे संसार के लोगों रब का उपदेश कह रहे हैं कि परमात्मा कहिंदे नहीं तो डुब जाओगे। उस परमात्मा का संसार विच वैक रह के नाम सिमरो,
राम नाम सिमरन बिन बूढ़ते अधकाई।
उस अकाल पुरख वाहिगुरु जी दे सिमरन तो बगैर अधिक लोग अधकाई, बहुत ज्यादा दुनिया डुब रही है, संसार डुब रहा है, जिन्हों धन गुरु नानक देव महाराज हर रोज सानू समझाते हैं। तित सरवर ने पहिले निवासा, पानी पावक तिने किया, पंकज मो पग नहीं चल है, हम देखा तह डूबी अले। मेरे वेखद्या वेखद्या संसार दे लोग डुब रहे ने मोह दे चिक्कड़ विच, और इस संसार विच बहुत गिनती विच दुनिया डुब रही है। जे कोई तरना चाहुंदा है उन्हूं जपना पएगा सतनाम श्री वाहिगुरु, होर कोई रस्ता नहीं है। एक बेनती होर ध्यान विच रखियो, जिस काम विच पूरा मन ना होवे वह कम अधूरा फल दिंदा है। पर संसार विच अधूरे फल वाले लोग भी गुजारा कर लेंदे ने जदों रब दे रस्ते ते तुरोंगे। अधूरे फल वाले किवें, कोई 100% 80% नंबर ना लवे, किसी नूं स्कॉलरशिप ना भी मिले ते बच्चा 33% 35% 40 तक भी नंबर लै लै उहनूं वधिया चल जांदा है, कम क्लासां पास कर जांदा है। पर जदों तुसीं धर्म दे रस्ते ते तुरोंगे, इत्थे गुरु ने कहा बिल्कुल तैनू 100% मन देना पैणा, अद्धो अद्धी कम ना करी। अद्धा दाणा तोड़ के कोई किसान बीज बीजे वो उगदा नहीं, इत्थे अद्धा मन लैके ना आई। 99% उपर 5% उपर भी होवे, भाव 99% भी तेरा मन होवे, तमी तू अधूरा रह जाए। क्योंकि जदों 100% ਉਹਦੇ ਵਿਚਲਾ ਪਾਣੀ ਦਾ ਤਾਪਮਾਨ ਬਣਦਾ ਜੀ, ਫਿਰ ਪਾਣੀ ਉੱਪਰ ਵੱਲ ਉੱਡਦਾ ਹੈ ਵਾਸ਼ ਬਣ ਕੇ। ਇਸ ਤਰ੍ਹਾਂ ਮਹਾਰਾਜ ਨੇ ਕਿਹਾ 100% ਮਨ ਵਿਸ਼ਵਾਸ ਤੇ ਪ੍ਰੇਮ ਵਿੱਚ ਆ ਜਾਏ, ਤੇਰੀ ਸੁਰਤ ਚੜ ਪੈ ਗਈ ਉਹਨਾਂ ਪੌੜੀਆਂ ਤੇ ਜਿਹਨੂੰ ਮਹਾਰਾਜ ਕਹਿੰਦੇ ਨੇ ਇਹ ਤਰਾਪਤ ਪਵੜੀਆਂ ਚੜੀਏ ਹੋਏ ਅਕੀਸ, ਉਹਨਾਂ ਪੌੜੀਆਂ ਤੇ ਸੁਰਤ ਜ਼ਰੂਰ ਤੁਰੇਗੀ। 100% ਮਨ ਬਣਾ ਕੇ ਜਪੀ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਮਨ 100% ਬਣਦਾ ਉਹਦੀ ਨਿਸ਼ਾਨੀ ਹੈ ਘੜੀ ਨਹੀਂ ਵੇਖਦਾ ਫਿਰ ਬੰਦਾ, ਫਿਰ ਇੱਧਰ ਉੱਧਰ ਕੌਣ ਮੱਥਾ ਟੇਕ ਰਿਹਾ, ਕੌਣ ਆ ਜਾ ਰਿਹਾ, ਇਹ ਨਹੀਂ ਵੇਖੇਗਾ, ਕਿਹਨੇ ਕੀ ਪਹਿਨੇ ਇਹ ਨਜ਼ਰ ਨਹੀਂ ਆਏਗਾ ਤੁਹਾਨੂੰ, ਤੇ ਚਿਹਰੇ ਭੁੱਲ ਜਾਣਗੇ ਕੌਣ ਆ ਰਿਹਾ। ਜਦੋਂ ਕੋਈ ਪ੍ਰੇਮ ਵਿੱਚ ਟਿਕਦਾ ਸਭ ਕੁਝ ਭੁੱਲ ਜਾਂਦਾ, ਫਿਰ 100% ਮਨ ਉੱਥੇ ਹੁੰਦਾ। ਤਾਂ ਮਹਾਰਾਜ ਨੇ ਕਿਹਾ ਇਸ ਤਰ੍ਹਾਂ ਜੇ ਕੋਈ ਜਪੇ ਉਹਨੂੰ ਫਿਰ ਮਿਲਦਾ, ਉਹਨੂੰ ਉਸ ਪਿਆਰੇ ਦੀ ਝਲਕ ਪੈਂਦੀ ਹੈ। ਔਰ ਮਾਫ ਕਰਿਓ, ਉਹ ਸਿੱਧੀ ਡਾਇਰੈਕਟ ਬਹੁਤ ਜ਼ਿਆਦਾ ਝਲਕ ਨਹੀਂ ਦਿੰਦਾ। ਮਹਾਰਾਜ ਜੀ ਨੇ ਇੱਕ ਐਗਜ਼ਾਮਪਲ ਦਿੱਤੀ, ਪਿਆਰ ਵਾਲੇ ਤੁਸੀਂ ਬੈਠੇ ਹੋ ਸਮਝੋਗੇ ਇਸ ਚੀਜ਼ ਨੂੰ। ਤਾਂ ਹਜ਼ੂਰ ਨੇ ਕਿਹਾ ਇਸ ਤਰ੍ਹਾਂ ਵਿੱਚ ਵਿੱਚ ਉਹ ਝਲਕ ਦਿੰਦਾ ਪਿਆਰਾ, ਜਦੋਂ ਕੋਈ ਉਹਨੂੰ ਮਨ ਜੋੜ ਕੇ ਜਪਦਾ, ਜਿਵੇਂ ਬੱਦਲ ਹੋਣ ਉੱਤੇ ਨਾ ਕਾਲੀਆਂ ਘਟਾਵਾਂ ਆਉਂਦੀਆਂ ਨੇ, ਨਿੱਕੀ ਨਿੱਕੀ ਕਿਣੀ ਦੀ ਬਾਰਿਸ਼ ਸ਼ੁਰੂ ਹੁੰਦੀ ਹੈ, ਫਿਰ ਵਿੱਚ ਵਿਚਾਲੇ ਜੀ ਬਿਜਲੀ ਚਮਕਦੀ ਹੈ ਥੋੜ੍ਹੀ ਜਿਹੀ, ਉਹ ਬਿਲਕੁਲ 10 ਸੈਕਿੰਡ ਵਾਸਤੇ 12 ਸਕਿੰਟ ਵਾਸਤੇ ਇਸ ਤਰ੍ਹਾਂ ਮਾੜਾ ਜਿਹਾ ਝਮਕਾ ਦਿੰਦੀ ਹੈ, ਲਗਾਤਾਰ ਨਹੀਂ ਰਹਿੰਦੀ। ਕਿਉਂਕਿ ਪਤਾ ਹੈ ਜੇ ਉਹ ਲਗਾਤਾਰ 2-4 ਮਿੰਟ ਇੰਨੀ ਬਿਜਲੀ ਰਹਿ ਜਾਏ ਉਹ ਕਈਆਂ ਨੂੰ ਸਾੜ ਦੇਗੀ, ਕਈਆਂ ਦੀਆਂ ਅੱਖਾਂ ਖਰਾਬ ਕਰ ਦੇਗੀ। ਬਿਲਕੁਲ ਸਕਿੰਟਾਂ ਵਿੱਚ ਝਲਕ ਦਿੰਦੀ। ਇਸ ਤਰ੍ਹਾਂ ਜਦੋਂ ਕੋਈ ਪੂਰਾ ਮਨ ਜੋੜ ਕੇ ਉਹਨੂੰ ਧਿਆਉਂਦਾ ਫਿਰ ਉਹ ਵਿੱਚ ਵਿਚਾਲੇ ਝਲਕ ਦਿੰਦਾ। ਤਾਂਹੀਓ ਮਹਾਰਾਜ ਨੇ ਕਿਹਾ ਨਾਨਕ ਬਿਜਲੀਆਂ ਚਮਕਨ ਘੁਰਨ ਕਟਾਂ ਕਾਲੀਆਂ ਵਰਸਨ ਮੇਘ ਅਪਾਰ ਸੰਗਮ ਪਿਰੀ ਸੋਹੰਦੀਆਂ। ਇਸ ਤਰ੍ਹਾਂ ਜਦੋਂ ਸੰਗਮ ਹੁੰਦਾ ਉਸ ਪਿਆਰੇ ਵੱਲ ਕੋਈ ਤੁਰਦਾ ਉਹਨੂੰ ਇੰਨੀ ਕੁ ਝਲਕ ਜ਼ਰੂਰ ਵਿੱਚ ਵਿੱਚ ਪੈਂਦੀ ਹੈ ਜਿਵੇਂ ਬਿਜਲੀ ਚਮਕਦੀ, ਕਿਉਂਕਿ ਉਸ ਰਸ ਦੇ ਲਾਲਚ ਨਾਲ ਜੀ ਉਹ ਤੁਰਦਾ ਰਹਿੰਦਾ। ਫਿਰ ਉਹ ਰਸ ਇੱਦਾਂ ਦਾ ਪੈ ਜਾਂਦਾ। ਬਾਬਾ ਫਰੀਦ ਸਾਹਿਬ ਨੂੰ ਕਿਸੇ ਨੇ ਪੁੱਛਿਆ ਬਚਪਨ ਤੋਂ ਲੱਗੇ ਜਵਾਨੀ ਆ ਗਈ ਹੈ, ਬਾਬਾ ਕੀ ਲੱਭਦਾ ਅੱਖਾਂ ਮੀਟ ਕੇ, ਨਵਾਜ਼ ਪੜ੍ਹਨ ਬਹਿ ਜਾਂਦਾ ਘੰਟਿਆਂ ਬੱਧੀ, ਲੋਕ ਜਵਾਨੀ ਵਿੱਚ ਕੰਮ ਕਰਦੇ ਨੇ, ਘਰ ਬਣਾਉਂਦੇ ਨੇ, ਪੈਸਾ ਜੋੜਦੇ ਨੇ, ਤੈਨੂੰ ਕੀ ਮਿਲਦਾ? ਤੂੰ ਕਈ ਕਈ ਘੰਟੇ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ, ਤੈਨੂੰ ਕੀ ਲੱਭਦਾ? ਇਸ ਰੱਬ ਦੇ ਖੁਦਾ ਦੇ ਅੱਲਾਹ ਤਾਲਾ ਦੇ ਨਾਮ ਜਪਣ ਵਿੱਚ ਕੀ ਹੈ? ਉਹਨੇ ਕਿਹਾ ਜੇ ਪੁੱਛਣਾ ਹੀ ਚਾਹੁੰਦੇ ਫਿਰ ਸੁਣ ਲੈ। ਉਹ ਜਪਣ ਵਾਲੇ ਦੱਸਦੇ ਨਹੀਂ, ਪਰ ਜੇ ਕੋਈ ਥੋੜ੍ਹਾ ਇਸ ਤਰ੍ਹਾਂ ਤੁਣਕਾ ਮਾਰਦੇ ਨਾ ਕੀ ਮਿਲਦਾ, ਫਿਰ ਉਹ ਦਿਖਾ ਵੀ ਦਿੰਦੇ ਨੇ, ਦੱਸ ਦਿੰਦੇ ਕੀ ਮਿਲਦਾ। ਬਾਬਾ ਫਰੀਦ ਸਾਹਿਬ ਤੋਂ ਪੁੱਛਿਆ ਕੀ ਮਿਲਦਾ ਜਵਾਨੀ ਵਿੱਚ, ਇੰਨਾ ਨਾਮ ਜਪਦੇ ਅੱਖਾਂ ਬੰਦ ਕਰਕੇ ਬਹਿ ਜਾਂਦੇ ਹੋ, ਕਿਹਨੂੰ ਲੱਭਦੇ ਹੋ? ਦੁਨੀਆ ਜਵਾਨੀ ਵਿੱਚ ਘਰ ਬਣਾਏਗੀ, ਪੈਸਾ ਜੋੜੇਗੀ, ਪਦਾਰਥ ਵੱਧ ਤੋਂ ਵੱਧ ਜੋੜਨਗੇ, ਬੁਢੇਪੇ ਵਿੱਚ ਕੰਮ ਆਉਣਗੇ। ਬਾਬਾ ਤੂੰ ਘੰਟਿਆਂ ਵੱਧੀ ਬੈਠਾ ਰਹਿੰਦਾ, ਕੀ ਮਿਲਦਾ? ਉਹਨੇ ਕਿਹਾ ਜਿਹੜਾ ਸੁੱਖ ਤੇ ਰਸ ਘਿਓ ਸ਼ੱਕਰ ਦੁੱਧ, ਜਿਹੜਾ ਸੁੱਖ ਤੇ ਰਸ ਸ਼ਹਿਦ ਵਿੱਚੋਂ ਨਹੀਂ ਮਿਲਦਾ, ਉਹ ਮੈਨੂੰ ਅੱਲਾਹ ਤਾਲਾ ਦੇ ਨਾਮ ਵਿੱਚੋਂ ਮਿਲ ਜਾਂਦਾ। ਤਾਂਹੀਓ ਫਿਰ ਸਲੋਕ ਕਿਹਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮੱਖਿਓ ਮਾਂਜਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਵਾਹਿਗੁਰੂ ਅੱਲਾਹ ਤਾਲਾ ਰੱਬ ਦੇ ਨਾਮ ਦੇ ਬਰਾਬਰ ਨਹੀਂ ਇਹ ਸੁੱਖ, ਜਿੰਨੇ ਤੁਹਾਨੂੰ ਪਦਾਰਥਾਂ ਚੋਂ ਰਸ ਆਉਂਦੇ ਨੇ, ਉੱਤੋਂ ਕਈ ਗੁਣਾ ਜ਼ਿਆਦਾ ਮੈਨੂੰ ਖੁਦਾ ਦੇ ਨਾਮ ਵਿੱਚੋਂ ਰਸ ਆਉਂਦਾ। ਤਾਂ ਅੱਜ ਮਹਾਰਾਜ ਸਮਝਾ ਰਹੇ ਹਨ, ਜਿਹੜੇ ਨਹੀਂ ਜਪਦੇ ਬਹੁ ਗਿਣਤੀ ਵਿੱਚ ਸੰਸਾਰ ਡੁੱਬ ਰਿਹਾ ਹੈ।
ਰਹਾਉ ਬਨਤਾ ਸੁਤ ਦੇਹ ਗ੍ਰਹਿ, ਸੰਪਤ ਸੁਖਦਾਈ।
ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਕਿ ਉਹਨੂੰ ਸਿਮਰੋ, ਉਹਦੇ ਨਾਮ ਤੋਂ ਬਗੈਰ ਡੁੱਬ ਜਾਓਗੇ। ਇਹੀ ਸ਼ਬਦ ਦਾ ਕੇਂਦਰੀ ਭਾਵ ਹੈ। ਤੇ ਹੁਣ ਮਹਾਰਾਜ ਕਹਿ ਰਹੇ ਹਨ ਜੋ ਸੰਸਾਰ ਕੋਲ ਹੈ ਜੀ, ਮੈਂ ਪਹਿਲਾਂ ਬੇਨਤੀ ਕੀਤੀ, ਸਾਡੀ ਪਾਤਸ਼ਾਹ ਰੱਬ ਜਾਣਦਾ ਜੋ ਅਸੀਂ ਕਰ ਰਹੇ, ਉਹ ਨਹੀਂ ਛੁਪਦਾ ਉੱਤੋਂ। ਪਰ ਜੋ ਰੱਬ ਕਹਿ ਰਿਹਾ ਉਹ ਸਾਨੂੰ ਨਹੀਂ ਸਮਝ ਆਏਗਾ। ਉਹਦੇ ਵਾਸਤੇ ਗੁਰੂ ਸਰਲ ਕਰਕੇ ਟਰਾਂਸਲੇਟ ਕਰਕੇ ਸਾਨੂੰ ਸਤਿਗੁਰੂ ਸਮਝਾਉਂਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਰੱਬ ਤੁਹਾਨੂੰ ਕਹਿ ਰਿਹਾ। ਮਹਾਰਾਜ ਕੀ ਕਹਿ ਰਹੇ ਹੋ? ਜੋ ਸੰਸਾਰ ਦੇ ਲੋਕੋ ਤੁਸੀਂ ਭੋਗ ਰਹੇ ਹੋ, ਜਿਹੜੀਆਂ ਚੀਜ਼ਾਂ ਇਕੱਠੀਆਂ ਕਰ ਰਹੇ ਹੋ, ਜਿਨ੍ਹਾਂ ਦੇ ਦੁਆਲੇ 24 ਘੰਟੇ ਆਪਾਂ ਘੁੰਮ ਰਹੇ ਹਾਂ, ਉਹ ਕੀ ਹੈ? ਬਨਤਾ ਸੁੱਤ ਦੇ ਗ੍ਰਹਿ ਸੰਪਤ, ਇਹ ਚੀਜ਼ਾਂ ਨੇ। ਬਨਤਾ ਮੀਨਿੰਗ ਪਤਨੀ, ਪਰਿਵਾਰ ਹੈ, ਹਰ ਬੰਦਾ ਆਪਣੇ ਘਰ ਨੂੰ ਜਾਂਦਾ। ਅੱਗੇ ਮਹਾਰਾਜ ਜੀ ਨੇ ਕਿਹਾ ਸੁੱਤ ਮੀਨਿੰਗ ਪੁੱਤਰ, ਹਰ ਬੰਦਾ ਚਾਹੁੰਦਾ ਮੈਂ ਆਪਣੇ ਬੱਚਿਆਂ ਦੀ ਖਬਰ ਸਾਰ ਲਵਾਂ, ਬੱਚਿਆਂ ਕੋਲ ਜਾਵਾਂ। ਅੱਗੇ ਦੇ ਸਰੀਰ ਸੰਪਤ, ਆਪਣੀ ਸੰਪੱਤੀ, ਕਿੱਥੇ ਪਲਾਟ ਹੈ, ਕਿੰਨੇ ਪੈਸੇ ਨੇ, ਕੀ ਕੁਝ ਹੈ ਸੰਪੱਤੀ, ਗ੍ਰਹਿ ਮੀਨਿੰਗ ਆਪਣਾ ਘਰ। ਤਾਂ ਮਹਾਰਾਜ ਜੀ ਨੇ ਕਿਹਾ ਇਹਨਾਂ ਚੀਜ਼ਾਂ ਦੁਆਲੇ ਸੰਸਾਰ 24 ਘੰਟੇ ਘੁੰਮਦਾ, ਪਰਿਵਾਰ, ਬੱਚੇ, ਦੇ ਘਰ, ਸੰਪੱਤੀ, ਬਸ ਇੱਥੇ 24 ਘੰਟੇ ਦੇ ਪੂਰੇ ਹੋ ਜਾਂਦੇ ਨੇ। ਇਸ ਤਰ੍ਹਾਂ ਦਿਨ ਦਿਨ ਕਰਕੇ ਮਹੀਨੇ ਲੰਘਦੇ ਨੇ, ਮਹੀਨੇ ਕਰਕੇ ਸਾਲ ਲੰਘਦੇ ਨੇ, ਸਾਲਾਂ ਕਰਕੇ ਉਮਰ ਲੰਘ ਜਾਂਦੀ ਹੈ। ਬੰਦਾ ਇਹਨਾਂ ਚੀਜ਼ਾਂ ਵਿੱਚੋਂ ਸੁੱਖ ਲੱਭਦਾ ਕਿ ਇਹ ਚੀਜ਼ਾਂ ਸੁੱਖਦਾਈ ਨੇ? ਮਹਾਰਾਜ ਨੇ ਕਿਹਾ ਸਿਰਫ ਥੋੜ੍ਹੇ ਛਣਾਂ ਦਾ ਸੁੱਖ ਹੈ, ਇਹ ਬਦਲਦਾ ਰਹਿੰਦਾ। ਦੇਹ ਦਾ ਸੁੱਖ ਸਦਾ ਨਹੀਂ ਰਹਿੰਦਾ, ਬਦਲ ਜਾਂਦਾ। ਪੁੱਤਰਾਂ ਧੀਆਂ ਦਾ ਸੁੱਖ ਸਦਾ ਨਹੀਂ ਰਹਿੰਦਾ, ਬਦਲ ਜਾਂਦਾ। ਸੰਪੱਤੀ ਦਾ ਸੁੱਖ ਸਦਾ ਨਹੀਂ ਰਹਿੰਦਾ, ਬਦਲ ਜਾਂਦਾ। ਇਸ ਤਰ੍ਹਾਂ ਇਹ ਚੀਜ਼ਾਂ ਸੁੱਖਦਾਈ ਲੱਗਦੀਆਂ ਨੇ ਪਰ ਇਹ ਸਦੀਵੀ ਨਹੀਂ ਰਹਿੰਦੀਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਚੇਤੇ ਰੱਖ, ਰੱਬ ਤੈਨੂੰ ਕਹਿ ਰਿਹਾ ਕਿ ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ ਹੈ। ਜਦੋਂ ਇਹ ਸਰੀਰ ਵਿੱਚੋਂ ਜੋਤ ਜਾਏਗੀ, ਉਸ ਦਿਨ ਕੁਝ ਵੀ ਤੇਰਾ ਨਹੀਂ ਰਹੇਗਾ।
ਇਨ ਮੈਂ ਕਛ ਨਾਹੇ ਤੇਰੋ, ਕਾਲ ਅਵਧ ਆਈ।
ਮਹਾਰਾਜ ਜੀ ਕਹਿੰਦੇ ਸੁੱਖਦਾਈ ਜ਼ਰੂਰ ਨੇ, ਤੈਨੂੰ ਛੱਡਣ ਵਾਸਤੇ ਨਹੀਂ ਕਹਿ ਰਹੇ ਕਿ ਪਰਿਵਾਰ ਛੱਡ ਦੇ, ਸੰਪੱਤੀ ਛੱਡ ਦੇ, ਸਭ ਕੁਝ ਤਿਆਗ ਦੇ, ਨਹੀਂ ਕਹਿ ਰਹੇ। ਰਹਿ ਉਹਨਾਂ ਵਿੱਚ, ਪਰ ਯਾਦ ਰੱਖੀ ਕੋਈ ਚੀਜ਼ ਨਾਲ ਨਹੀਂ ਜਾਣੀ ਮੇਰੀ। ਜਦੋਂ ਯਾਦ ਰਵੇ ਨਾਲ ਹੀ ਨਹੀਂ ਜਾਣਾ, ਫਿਰ ਬੇਈਮਾਨੀ ਕਰਕੇ ਕਾਹਦਾ ਕੁਝ ਕਰਨਾ? ਜਦੋਂ ਨਾਲ ਹੀ ਨਹੀਂ ਜਾਣਾ, ਫਿਰ ਬਹੁਤੀਆਂ ਗਿਣਤੀਆਂ ਕਾਹਦੀਆਂ? ਗੁਜ਼ਾਰਾ ਚੱਲਦਾ, ਪਰਿਵਾਰ ਤੁਰ ਰਿਹਾ। ਤਾਂ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਚੇਤੇ ਰੱਖ, ਰੱਬ ਦੇ ਨਾਮ ਤੋਂ ਬਗੈਰ ਕੁਝ ਵੀ ਨਾਲ ਨਹੀਂ ਜਾਏਗਾ, ਇਹਨਾਂ ਵਿੱਚੋਂ ਕੁਝ ਵੀ ਤੇਰਾ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਸਵਈਆ ਕਹਿ ਦੇ ਸੰਦਰਭ ਵਿੱਚ, ਉੱਥੇ ਮਹਾਰਾਜ ਜੀ ਕਹਿੰਦੇ ਹਨ ਕਿ ਜੋ ਕੁਝ ਤੂੰ ਇਕੱਠਾ ਕਰ ਰਿਹਾ, ਜਦੋਂ ਤੇਰੇ ਪ੍ਰਾਣ ਛੁੱਟਣਗੇ, ਛੁੱਟਦਿਆਂ ਸਾਰ ਸਭ ਕੁਝ ਬੇਗਾਨਾ ਹੋ ਜਾਣਾ ਉਸੇ ਵਕਤ। ਅੱਗੇ ਵੀ ਇੱਕ ਵਾਰ ਤੁਹਾਡੇ ਚਰਨਾਂ 'ਚ ਬੇਨਤੀ ਰੱਖੀ, ਜਦੋਂ ਆਪਾਂ ਬੈਂਕ ਦੀ ਕਾਪੀ ਬਣਾਉਂਦੇ ਨਾ ਪੈਸੇ ਜਮ੍ਹਾਂ ਕਰਾਉਣ ਲਈ, ਤਾਂ ਪਹਿਲੇ ਦਿਨ ਹੀ ਤੁਹਾਡਾ ਫਾਰਮ ਫਿਲ ਕੀਤਾ ਜਾਂਦਾ। ਉਹ ਭਰਨ ਵਾਲਾ ਇੱਕ ਜਗ੍ਹਾ 'ਤੇ ਭਰਦਾ ਜੀ, ਨੋਮਨੀ ਕਿਹਨੂੰ ਬਣਾਉਣਾ, ਉਹਦਾ ਮੀਨਿੰਗ ਪੁੱਛ ਲਿਓ ਕਿਸੇ ਤੋਂ, ਇਹ ਕੋਲਮ ਕਿਉਂ ਭਰਨਾ? ਉਹ ਕਹਿੰਦਾ ਜੀ ਖੁਦਾ ਨਾ ਖਾਸਤਾ, ਤੁਸੀਂ ਪੈਸੇ ਜਮ੍ਹਾਂ ਕਰਾਈ ਜਾਂਦੇ ਹੋ, ਕੁਝ ਹੋ ਜਾਏ ਤਾਂ ਕਿਹਨੂੰ ਦੇਣੇ ਨੇ? ਇਹਦਾ ਮਤਲਬ ਨਾਲ ਨਹੀਂ ਜਾਏਗਾ, ਕੁਝ ਵਰਤਣ ਵਾਸਤੇ ਹੈ ਸਭ ਕੁਝ। ਤਾਂ ਮਹਾਰਾਜ ਨੇ ਕਿਹਾ ਪੁੱਤਰ ਕਲੱਤਰ, ਜੋ ਤੈਨੂੰ ਸੰਸਾਰ ਵਿੱਚ ਪੁੱਤਰ ਕਲੱਤਰ ਪਰਿਵਾਰ ਧਨ ਸੰਪੱਤੀ ਸਭ ਕੁਝ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ ਛੱਡਤ ਪ੍ਰਾਣ ਬੇਗਾਨ ਕਹੇ ਹੈ, ਪ੍ਰਾਣ ਛੁੱਟਦਿਆਂ ਸਾਰ ਬੇਗਾਨਾ ਹੋ ਜਾਣਾ, ਸਭ ਕੁਝ ਤੇਰਾ ਨਹੀਂ ਰਹਿਣਾ। ਪੁੱਤਰ ਕਲੱਤਰ ਸੁਮਿੱਤਰ ਸਖਾ, ਇਹ ਬੇਗਨ ਕਾਰੋ ਆਇਸ ਦੈਹ। ਕਲਗੀਧਰ ਪਾਤਸ਼ਾਹ ਕਹਿੰਦੇ ਹਰ ਬੰਦਾ ਤੇਰਾ ਭਾਵੇਂ ਕਿੰਨਾ ਵੀ ਸਨੇਹੀ ਮਿੱਤਰ ਹੈ, ਜਦੋਂ ਉਹਨੂੰ ਪਤਾ ਲੱਗਣਾ ਨਾ ਕਿ ਜੀ ਫਲਾਨਾ ਚੜ੍ਹਾਈ ਕਰ ਗਿਆ, ਹਾਂ ਇੱਕ ਪਲ ਲੈ ਕਹੇਗਾ ਬੜਾ ਮਾੜਾ ਹੋਇਆ, ਅਤੇ ਨਾਲ ਹੀ ਪੁੱਛੇਗਾ ਸੰਸਕਾਰ ਕਿੰਨੇ ਵਜੇ ਹੈ, ਬਸ ਇੰਨਾ ਹੀ ਪੁੱਛਿਆ ਜਾਂਦਾ। ਉੱਥੋਂ ਤੱਕ ਹੀ ਤੇਰਾ ਰਿਸ਼ਤਾ, ਇਸ ਤੋਂ ਅੱਗੇ ਕੁਝ ਵੀ ਤੇਰੇ ਨਾਲ ਨਹੀਂ ਜਾਣਾ। ਅੱਜ ਭਗਤ ਕਬੀਰ ਸਾਹਿਬ ਕਹਿੰਦੇ ਨੇ ਇਨ ਮੈਂ ਕਸ਼ ਨਾਹੇ ਤੇਰੋ, ਕਾਲ ਅਵਧ ਆਈ ਜਦੋਂ ਮੌਤ ਆਏਗੀ ਕੁਝ ਵੀ ਤੇਰਾ ਨਹੀਂ ਰਹੇਗਾ।
ਅਜਾਮਲ ਗਜ ਗਨ ਕਾ ਪਤਤ ਕਰਮ ਕੀਨੇ।
ਹੁਣ ਨਾਮ ਜਪਣ ਦੀ ਮਹਿਮਾ ਦੱਸਦੇ ਜੀ, ਕੀ ਮਿਲਣਾ ਨਾਮ ਜਪ ਕੇ? ਪਰਿਵਾਰ ਵਿੱਚੋਂ ਤਾਂ ਸੁੱਖ ਮਿਲਦਾ, ਨਾਮ ਜਪ ਕੇ ਕੀ ਮਿਲੇਗਾ? ਮਹਾਰਾਜ ਨੇ ਕਿਹਾ ਨਾਮ ਜਪ ਕੇ ਤੈਨੂੰ ਸੁੱਖ ਨਿਧਾਨ ਮਿਲੇਗਾ, ਕਿਰਪਾ ਨਿਧਾਨ ਨਾਲ ਮਿਲਾਪ ਹੋਏਗਾ, ਤੈਨੂੰ ਸਰਬ ਸੁੱਖ ਮਿਲਣਗੇ ਔਰ ਤੂੰ ਜਨਮ ਮਰਨ ਤੋਂ ਮੁਕਤ ਹੋ ਜਾਏਗਾ। ਇਸ ਧਰਤੀ 'ਤੇ ਜੋ ਕਰਮ ਕਰਕੇ ਤੂੰ ਪਤਿਤ ਹੋਇਆ, ਤੇਰੀ ਪਾਪਾਂ ਦੀ ਮੈਲ ਉੱਤਰ ਜਾਏਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਪੰਕਤੀ ਆਈ ਹੈ ਜੀ, ਤੁਸੀਂ ਬਾਣੀ ਪੜ੍ਹਨ ਵਾਲੇ ਬੈਠੇ ਹੋ, ਸਾਡਾ ਜਨਮ ਕਿਉਂ ਹੋਇਆ? ਤਾਂ ਉੱਥੇ ਮਹਾਰਾਜ ਨੇ ਕਿਹਾ ਕਿਸੇ ਕਰਮ ਕਰਕੇ ਹੋਇਆ। ਉਹ ਕਰਮ ਕੋਈ ਰਹਿ ਗਿਆ, ਉਹਨੂੰ ਮਹਾਰਾਜ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਜੀ ਪਾਪ, ਕੋਈ ਪਾਪ ਕਰਮ ਰਹਿ ਗਿਆ, ਉਹਨੂੰ ਭੋਗਣ ਵਾਸਤੇ ਸਰੀਰ ਲੈਣਾ ਪੈਂਦਾ, ਸਰੀਰ ਧਾਰਨ ਕਰਕੇ ਫਿਰ ਕਰਮ ਕਰਨੇ ਪੈਂਦੇ ਨੇ, ਕਰਮ ਕਰੋਗੇ ਫਿਰ ਕੋਈ ਨਾ ਕੋਈ ਪਾਪ ਹੋਏਗਾ, ਫਿਰ ਜਨਮ ਲੈਣਾ ਪਏਗਾ। ਇਸ ਤਰ੍ਹਾਂ ਇਹ ਸਿਲਸਿਲਾ ਖਤਮ ਹੋਣ ਵਾਲਾ ਨਹੀਂ। ਮਹਾਰਾਜ ਨੇ ਕਿਹਾ ਖਤਿਓ ਜੰਮੇ ਖਤੇ ਕਰਨ, ਤਾਂ ਖਤਿਆਂ ਵਿੱਚ ਪਾਹੇ। ਇਸ ਤਰ੍ਹਾਂ ਇਹ ਜਨਮ ਮਰਨ ਨਹੀਂ ਮਿਟੇਗਾ, ਜੇ ਕਿਤੇ ਰੱਬ ਗੁਰੂ ਬਖਸ਼ ਲਏ ਬਖਸ਼ ਲਵੇ ਤਾਂ ਇਹ ਛੁੱਟ ਸਕਦਾ। ਤਾਂ ਮਹਾਰਾਜ ਨੇ ਕਿਹਾ ਨਹੀਂ ਤਾਂ ਫਿਰ ਇਹ ਸਜ਼ਾ ਤੇਰੀ ਕਰਮ ਵਾਰ ਚੱਲਦੀ ਰਹੇ। ਮਹਾਰਾਜ ਜੀ ਇਹ ਪਾਪ ਕਰਮ ਕੱਟੇ ਜਾ ਸਕਦੇ ਨੇ? ਅੱਜ ਹਜ਼ੂਰ ਨੇ ਕਿਹਾ ਕਰਮਾਂ ਨਾਲ ਨਹੀਂ, ਉਹਦੀ ਕਿਰਪਾ ਨਾਲ ਕੱਟੇ ਜਾ ਸਕਦੇ ਨੇ। ਤੂੰ ਉਹਦਾ ਨਾਮ ਜਪ, ਇੱਥੇ ਵੱਡੇ ਵੱਡੇ ਅਜ਼ਾਮਲ ਪਾਪੀ ਵਰਗੇ, ਗਣਕਾ ਪਾਪਣ ਵਰਗੀਆਂ ਇਸ ਧਰਤੀ ਉੱਤੇ ਛੁੱਟ ਗਏ, ਇੱਥੋਂ ਤੱਕ ਕਿਸੇ ਕਰਮ ਕਰਕੇ ਗੱਜ ਇਸ ਧਰਤੀ 'ਤੇ, ਉਹ ਜਾਨਵਰ ਗੱਜ ਹਾਥੀ ਦੇ ਰੂਪ ਵਿੱਚ ਵੀ ਧਰਤੀ ਤੋਂ ਮੁਕਤ ਹੋ ਗਿਆ, ਉਹਨੂੰ ਸਿਮਰ ਕੇ ਹੇ ਭਾਈ ਤੂੰ ਸਿਮਰਿਆ ਕਰ। ਇੱਕ ਸ਼ਬਦ ਮੈਂ ਤੁਹਾਨੂੰ ਸ਼ਰਵਣ ਕਰਾ ਦਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਗਜ਼ੈਂਪਲ ਦਿੱਤੀਆਂ, ਕਹਿੰਦੇ ਜੀ ਗਾਉਣਾ ਹੋਵੇ ਨਾ, ਨਾਚ ਵਾਸਤੇ ਗਾਉਣ ਵਾਸਤੇ ਕੋਈ ਨਾ ਕੋਈ ਸਾਜ਼ ਚਾਹੀਦਾ, ਜਿਹੜਾ ਨ੍ਰਿਤ ਹੈ ਉਹ ਬਿਨਾਂ ਕਿਸੇ ਸਾਜ਼ ਤੋਂ ਨਹੀਂ ਹੁੰਦਾ। ਅੱਗੇ ਮਹਾਰਾਜ ਨੇ ਕਿਹਾ ਰਬਾਬ ਵੱਜਦੀ ਵੇਖੋ, ਰਬਾਬ ਹੋਵੇ ਪਰ ਜਿਹੜੀ ਵਜਾਉਣ ਵਾਲੀ ਤੰਦੀ ਜੀਲ ਹੈ ਨਾ ਜੀ, ਜੀਲ ਤੋਂ ਬਗੈਰ ਰਬਾਬ ਨਹੀਂ ਵੱਜਦੀ। ਹਜ਼ੂਰ ਦੋ ਦੋ ਉਦਾਹਰਣਾਂ ਦੇ ਕੇ ਫਿਰ ਨਾਲ ਕਹਿੰਦੇ ਨੇ ਇਸ ਤਰ੍ਹਾਂ ਨਾਮ ਤੋਂ ਬਗੈਰ ਨਹੀਂ ਤੇਰਾ ਸਰਨਾ, ਜਿਵੇਂ ਰਬਾਬ ਪਈ ਹੈ ਜੀਲ ਤੋਂ ਬਗੈਰ ਵਿਅਰਥ ਹੈ, ਨਹੀਂ ਵੱਜੇਗੀ। ਇੱਦਾਂ ਪੁੱਤਰ ਧੀਆਂ ਪਦਾਰਥ ਸਭ ਕੁਝ ਹੈ, ਨਾਮ ਤੋਂ ਬਗੈਰ ਸਭ ਕੁਝ ਵਿਅਰਥ ਹੈ। ਤਾਂ ਹਜ਼ੂਰ ਨੇ ਕਿਹਾ ਬਿਨ ਬਾਜੇ ਕੈਸੋ ਨ੍ਰਿਤਕਾਰੀ, ਬਿਨ ਕੰਠੇ ਕੈਸੇ ਗਾਵਣ ਹਾਰੀ। ਜੀਲ ਬਿਨਾ ਕੈਸੇ ਵੱਜੈ ਰਬਾਬ, ਨਾਮ ਬਿਨਾ ਬਿਰਥੇ ਸਭ ਕਾਜ, ਨਾਮ ਬਿਨਾ ਕਹੋ ਕੋ ਤਰਿਆ। ਫਿਰ ਕਿਹਾ ਦੱਸੋ ਕੋਈ ਤਰਿਆ ਨਾਮ ਤੋਂ ਬਗੈਰ? ਨਾਮ ਬਿਨਾ ਕਹੋ ਕੋ ਤਰਿਆ? ਤਾਂ ਮਹਾਰਾਜ ਕਹਿੰਦੇ ਨਾਮ ਤੋਂ ਬਗੈਰ ਕੋਈ ਵੀ ਨਹੀਂ ਤਰਿਆ। ਹੇ ਭਾਈ ਇਸ ਸੰਸਾਰ ਵਿੱਚ ਨਾਮ ਤੋਂ ਬਗੈਰ ਸੰਸਾਰ ਦੇ ਲੋਕ ਡੁੱਬ ਗਏ, ਇਸ ਸੰਸਾਰ ਦੇ ਸੁੱਖ ਪਦਾਰਥ ਉਹਨਾਂ ਨੂੰ ਡੋਬ ਗਏ। ਤਰੇ ਨਹੀਂ ਉਹ ਬੰਦੇ ਜਿਨੀ ਜਪਿਆ ਨੀ ਨਾਮ ਸਤਨਾਮ ਸ੍ਰੀ ਵਾਹਿਗੁਰੂ। ਫਿਰ ਸਿੱਧੀ ਐਗਜ਼ਾਮਪਲ ਦਿੱਤੀ, ਹੁਣ ਸਮਝ ਲਿਓ। ਤਾਂ ਮਹਾਰਾਜ ਕਹਿੰਦੇ ਬਿਨ ਜਿਹਬਾ ਕਹਾਂ ਕੋ ਬਕਤਾ, ਜੀਭ ਤੋਂ ਬਗੈਰ ਕੋਈ ਬੋਲ ਸਕਦਾ? ਨਹੀਂ ਬੋਲ ਸਕਦਾ। ਬਿਨ ਜੇਬਾ ਕਹਾਂ ਕੋ ਬਕਤਾ, ਬਿਨ ਸ੍ਰਵਣਾ ਕਹਾਂ ਕੋ ਸੁਣਤਾ, ਕੰਨਾਂ ਤੋਂ ਬਗੈਰ ਕੋਈ ਸੁਣਦਾ ਨਹੀਂ। ਬਿਨ ਨੇਤਰਾਂ ਕਹਾਂ ਕੋ ਪਿਖੈ, ਨਾਮ ਬਿਨਾ ਨਰ ਕਹੀ ਨਾ ਲਿਖੈ। ਅੱਖਾਂ ਤੋਂ ਬਗੈਰ ਜਿਵੇਂ ਦਿਸਦਾ ਨਹੀਂ, ਏਦਾਂ ਨਾਮ ਤੋਂ ਬਗੈਰ ਤੂੰ ਲੇਖੇ ਵਿੱਚ ਨਹੀਂ ਪੈਣਾ। बिन विद्या कहां कोई पंडित, जिदे कोल विद्या नहीं वो पंडित कह दे, विद्या करके उन्हें पंडित ज्ञानी कहते ने। बिन विद्या कहां को पंडित, बिन अमर कैसे राज मंडित। अमर मीन हुक्म, जे हुक्म ही नहीं चलता तो राजा कह दे, राजा तो हुक्म करके है, जे वह हुक्म नहीं चल रहा तो वह राजा कह दे। राज की कोई शोभा नहीं, राजे की तां शोभा जे वह हुक्म चले। बिन विद्या कहां को पंडित, बिन अमर कैसे राज मंडित। अगे महाराज ने कहा बिन बूझे समझण तो बगैर कहां मन ठहराना, नाम बिना सब जग बोराना। एक बार कह दो अपने मन नू, नाम बिना सब जग बोराना, नाम बिना सब जग बोराना, नाम बिना सब बोराना, नाम बिना वाहिगुरु। मन नू पढ़ाओ नाम बिना सब जग बोराना, नाम बिना सब जग बोराना, नाम बिना बिन बुझे कैसे मन ठहराना, बिन बुझे कैसे नाम बिना सब जग बोराना, नाम बिना सब जग बोराना, नाम बिना जी। फिर धार्मिक कर्म करन वालियां नूं भी कहा बिन बैराग कहां बैरागी। जे विराग ही नहीं आया विरागी कद है, बिन हो त्याग कहां को त्यागी। जे अपनी हो नहीं त्यागी ते त्यागी कद है। तो गुरु अर्जन देव महाराज कहिंदे नाम तो बगैर इस तरह भाई इस संसार विच है भाई, उहदे नाम तो बगैर बिन पंचा जिनी देर तू पंजा नू वस नहीं करता। बिन बस पंच कदे मन चूरे, बिन बस पंच नहीं मन चूरे, नाम बिना नर सद ही चूरे। हजूर कहिंदे ने जिवें पंचां दे वस नहीं होए तेरे तां मन चूरे दा अर्थ है इहनूं खुशी नहीं मिलनी, इह किसे ना किसे पासों सड़दा रहेगा, क्रोध विच ईरखा विच द्वेष मोह विच कलेश विच इहनूं कोई ना कोई रोग लग्या रहिणा। बिन बस पंच कहां मन चूरे, नाम बिना सद सद ही झूरे। इस तरह नाम तो बगैर झूरदा रहिंदा। अज महाराज कहिंदे भाई नाम तो बगैर सब कुछ दुखदाई है, ये पुत्र धियां सुख वास्ते जरूर हन पर नाल नहीं निभदे।
त्यों उतर पार परे राम नाम लीने।
महाराज कहिंदे कौन नाम जप जप के तर गया, कौन पार उतर गए। पाप करन वाला अजामल, गनका, गज, ये पतत कर्म करन वाले वो भी नाम जप के उधर गए। भाई गुरदास साहब जी ने जिक्र किया एक थान ते, वो कहिंदे ने जी उत्थे जिक्र किया गुरु वाला होके बेमुख हो गया। जदों शब्द बेमुख वरते है तां गुर ते बेमुख का अर्थ है, इहदा मतलब पहलां गुरु वाला सी अजामल, पहलां वो गुरु दे द्वारे ते रहिंदा सी, मत फिर गई किसे वेशवा दे वस पै गया, अपने बच्चे छड के वेशवा नाल रहन लग पिया, ਲੋਕਾਂ ਬੜੇ ਬੁਰੇ ਸ਼ਬਦ ਕਹੇ, ਦੇਖੋ ਇਹਦੀ ਮੱਤ ਮਾਰੀ ਗਈ, ਇੰਨਾ ਵੱਡਾ ਭਗਤ ਗਿਆਨੀ ਸੀ ਇਹ ਆਪਣੇ ਗੁਰੂ ਕੋਲ ਰਹਿੰਦਾ, ਗੁਰੂ ਤੋਂ ਬੇਮੁੱਖ ਹੋਇਆ, ਬੇਦਖਲ ਗੁਰੂ ਨੇ ਕਰ ਦਿੱਤਾ, ਤਾਂ ਸਭ ਲਾਜ ਲਾ ਕੇ ਉਸ ਬੇਸ਼ਵਾ ਦੇ ਦਰ 'ਤੇ ਦੇ ਪਾਪ ਕਮਾਏ। 6 ਬੱਚੇ ਹੋ ਗਏ, ਦਹਾਕੇ ਉਮਰ ਲੰਘ ਗਈ, ਤਾਂ ਇਸ ਤਰ੍ਹਾਂ ਜਦੋਂ ਬੁੱਢਾ ਹੋਇਆ ਉਦੋਂ ਤੱਕ ਫਿਰ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਫਿਰ ਕਈ ਸਾਲਾਂ ਬਾਅਦ ਦੁੱਖਾਂ ਵਿੱਚ ਮਨ ਜਾਗਣਾ ਸ਼ੁਰੂ ਹੋਇਆ, ਮੈਂ ਕਿੱਧਰ ਤੁਰ ਪਿਆ ਸੀ। ਇੱਕ ਚੀਜ਼ ਤੁਹਾਡੇ ਤਜਰਬੇ ਵਿੱਚ ਰਹਿਣੀ, ਗੁਰੂ ਅੱਗੇ ਅਰਦਾਸ ਕਰਿਓ, ਜੇ ਕੋਈ ਗੁਰੂ ਦੇ ਮਾਰਗ 'ਤੇ ਜਾਂਦਿਆਂ ਥਿੜਕ ਜਾਂਦਾ ਉਹਨੂੰ ਚੱਲਦਿਆਂ ਚੱਲਦਿਆਂ ਅਰਦਾਸ ਕਰਦੇ ਰਹਿਣਾ ਚਾਹੀਦਾ, ਗੁਰੂ ਇੰਨਾ ਬੇਅੰਤ ਹੈ ਕੋਈ ਰਸਤੇ ਤੋਂ ਥਿੜਕ ਵੀ ਜਾਏ ਭੁੱਲੇ ਹੋਏ ਨੂੰ ਫਿਰ ਘੁਮਾ ਕੇ ਰਸਤੇ 'ਤੇ ਲੈ ਆਉਂਦਾ। ਜੇ ਦਰਖਤ ਉੱਪਰੋਂ ਵੱਢਿਆ ਜਾਏ ਨਾ, ਜੜ ਰਹਿ ਜਾਏ ਧਰਤੀ 'ਚ, ਤਾਂ ਬਾਰਿਸ਼ ਜਿੱਦਣ ਵੀ ਪਏਗੀ ਉਹ ਫਿਰ ਹਰਾ ਭਰਾ ਹੋ ਜਾਏਗਾ। ਕਿਤੇ ਗੁਰੂ ਨਾਲ ਪ੍ਰੇਮ ਦੀਆਂ ਆ ਘੜੀਆਂ ਬਤੀਤ ਹੋਈਆਂ, ਜ਼ਿੰਦਗੀ 'ਚ ਕੋਈ ਇੱਧਰ ਉੱਧਰ ਪਾਸੇ ਵੀ ਹੋ ਜਾਏ, ਮੇਰਾ ਗੁਰੂ ਜਾਣ ਨਹੀਂ ਦਿੰਦਾ, ਫਿਰ ਘੁਮਾ ਲਿਆਂਦਾ। ਉੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਕਹਿਣ ਲੱਗੇ, ਅਜਾਮਲ ਪਾਪੀ ਪਾਪ ਕਰ ਜਾਏ ਕਲਾ ਬਤਣੀ ਦੇ ਰਹਿਆ। ਪਾਪੀ ਹੋ ਗਿਆ, ਕਲਾ ਬਤਣੀ ਦੇ ਰਹਿਣ ਲੱਗ ਪਿਆ। ਗੁਰ ਤੇ ਬੇਮੁੱਖ ਹੋਏ ਕਹਿ ਦੁਰਮਤ ਅੰਦਰ ਦੁਰਮਤ ਦਹਿਆ, ਗੁਰੂ ਤੋਂ ਬੇਮੁੱਖ ਹੋ ਕੇ ਦੁਰਮਤ ਵਿੱਚ ਸੜ ਗਿਆ, ਪਾਪ ਕੀਤੇ। ਤਾਂ ਫਿਰ 6 ਪੁੱਤ ਜਾਏ ਬੇਸ਼ਬਾ, ਪਾਪਾਂ ਦੇ ਫਲ 6 ਲਿਆ। ਘਰ ਬੱਚੇ ਛੱਡ ਕੇ ਬੇਸ਼ਵਾ ਕੋਲ ਹੀ ਰਿਹਾ। 6 ਪੁੱਤਰ ਹੋ ਗਏ, ਦਹਾਕੇ ਉਮਰ ਲੰਘ ਗਈ, ਸਰੀਰ ਨੂੰ ਰੋਗ ਲੱਗਣ ਲੱਗ ਪਏ, ਫਿਰ ਗੁਰੂ ਦੀ ਯਾਦ ਆਉਣ ਲੱਗੀ। ਇੱਕ ਦਿਨ ਫਿਰ ਬਹਾਨਾ ਬਣਿਆ ਕਿ ਪੁੱਤ ਪੰਨਾ ਸਤਮਾ ਨਾਉ ਧਰਨ ਨੂੰ ਚਿੱਤੋ ਮਿਆ। 7ਵਾਂ ਪੁੱਤ ਹੋਇਆ, ਮਨ ਚ ਆਇਆ ਗੁਰੂ ਕੋਲੋਂ ਨਾਮ ਰਖਾਵਾਂ, ਤੇ ਗੁਰੂ ਦੁਆਰੇ ਜਾਏ ਕਹਿ। ਗੁਰੂ ਨਾਲ ਅੱਖਾਂ ਨਹੀਂ ਮਿਲਾ ਸਕਿਆ ਕਿਉਂਕਿ ਬੇਮੁੱਖ ਸੀ, ਪਰ ਗੁਰੂ ਨੂੰ ਤਰਸ ਆ ਗਿਆ, ਨਿੱਕਾ ਜਿਹਾ ਬੱਚਾ ਲੈ ਕੇ ਆਇਆ। ਗੁਰੂ ਤੇ ਕਿਸੇ ਨਾਲ ਫਰਕ ਨਹੀਂ ਕਰਦਾ, ਪਰ ਬੱਚਿਆਂ ਤੇ ਬੜਾ ਦਇਆਵਾਨ ਰਹਿੰਦਾ, ਤਾਂ ਉਹਦੇ ਗੁਰੂ ਨੇ ਨਾਮ ਰੱਖ ਦਿੱਤਾ ਜੀ ਉਹਦਾ। ਕਹਿਣ ਲੱਗੇ, ਜਾ ਇਹਦਾ ਨਾਰਾਇਣ ਨਾਮ ਰੱਖ ਦੇ। ਗੁਰੂ ਦੁਆਰੇ ਜਾਏ ਕਹਿ, ਨਾਮ ਨਾਰਾਇਣ ਬੋਲੇ ਸ਼ਾਇਆ। ਨਾਮ ਰਖਾਤਾ ਗੁਰੂ ਕੋਲੋਂ। ਫਿਰ ਜਦੋਂ ਅੰਤ ਵੇਲਾ ਆਇਆ, ਅੰਤ ਕਾਲ ਜਮਦੂਤ ਦੇਖ, ਨਾਮ ਨਾਰਾਇਣ ਬੋਲੇ ਸ਼ਾਇਆ। ਅੰਤ ਵੇਲੇ ਮੌਤ ਆਈ, ਜਮਦੂਤ ਆਏ, ਨਾਰਾਇਣ ਨਾਰਾਇਣ ਪੁਕਾਰ ਰਿਹਾ ਸੀ, ਪੁੱਤਰ ਤਿੰਨੀ ਆਇਆ। ਫਿਰ ਪਿਛਲਾ ਕਰਮ ਖੁੱਲ ਗਿਆ, ਜਿਹੜਾ ਪਹਿਲਾਂ ਕਿਤੇ ਜਪਿਆ ਸੀ ਉਹ ਸੁਰਤ ਜੁੜ ਗਈ। ਅੰਤ ਵੇਲੇ ਨਾਮ ਲਏ ਦੁੱਖ ਡੇਰਾ ਢਹਿਆ, ਉਹ ਨਾਮ ਦੇ ਰਾਹੀਂ ਦੁੱਖਾਂ ਦਾ ਡੇਰਾ ਢਹਿ ਗਿਆ, ਤੇ ਅਜਾਮਲ ਵੀ ਪਾਰ ਲੰਘ ਗਿਆ। ਇੱਕ ਬੇਨਤੀ ਹੈ ਸਾਧ ਸੰਗਤ, ਬੱਚਿਆਂ ਦੇ ਨਾਮ ਗੁਰੂ ਕੋਲੋਂ ਰਖਾਉਂਦੇ ਹੋ ਨਾ, ਤੇ ਗੁਰੂ ਵਾਲੇ ਨਾਮ ਜਿਹੜੇ ਰੱਖੇ ਹੋਏ ਨੇ ਉਹ ਪੂਰੇ ਬੋਲਿਆ ਕਰੋ। ਅੱਜ ਸਾਡੇ ਘਰਾਂ ਵਿੱਚ ਇੱਕ ਮੁਸ਼ਕਲ ਜ਼ਰੂਰ ਆ ਗਈ, ਅਸੀਂ ਨਾਮ ਹੀ ਉੱਦਾਂ ਦੇ ਰੱਖਣ ਲੱਗ ਪਏ, ਮਾਫ਼ ਕਰਿਓ, ਜਿਹਦੇ ਨਾਲ ਪਤਾ ਹੀ ਨਹੀਂ ਲੱਗਦਾ ਇਹ ਨਾਮ ਬੱਚੇ ਦਾ ਹੈ ਕਿ ਕਿਹਦਾ ਹੈ। ਅਸੀਂ ਨਾਮ ਸ਼ੋਰਟ ਉੱਦਾਂ ਦੇ ਕਰ ਲਏ। ਗੁਰੂ ਨੇ ਅੱਧਾ ਨਾਮ ਦਿੱਤਾ ਸੀ ਸਿੱਖਾ, ਅੱਧਾ ਨਾਮ ਮੇਰਾ ਰੱਖ ਲਈ, ਜਾਂ ਜਦੋਂ ਤੂੰ ਪੁੱਤਰ ਧੀਆਂ ਨੂੰ ਪੁਕਾਰੇਗਾ ਅੱਧਾ ਨਾਮ ਮੇਰਾ ਚੇਤੇ ਆਉਂਦਾ ਰਹੇਗਾ। ਪਰ ਅਸੀਂ ਉਹਦੇ ਨਾਮ ਛੱਡ ਦਿੱਤੇ। ਅੱਜ ਹਜ਼ੂਰ ਨੇ ਕਿਹਾ, ਇੱਕ ਅਕਾਲ ਪੁਰਖ ਦਾ ਨਾਮ ਅਜਾਮਲ ਗਨਕਾ ਤੇ ਗੱਜ ਵਰਗੇ ਜਪਣ ਕਰਕੇ ਵੀ ਪਾਰ ਹੋ ਗਏ ਹਨ।
ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ।
ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨੀ ਵੱਡੀ ਚੋਟ ਮਾਰੀ ਜੀ ਮਹਾਰਾਜ ਨੇ ਹੁਣ। ਕਹਿਣ ਲੱਗੇ, ਸੂਕਰ ਕੂਕਰ ਜੋਨ ਭ੍ਰਮੇ ਤਉ ਲਾਜ ਨਾ ਆਈ। ਉਹ ਬੰਦਿਆ, ਸੂਰ ਤੇ ਕੁੱਤਿਆਂ ਦੀ ਜੂਨ ਪਹਿਲਾਂ ਭੋਗ ਕੇ ਆਇਆ, ਤੈਨੂੰ ਸ਼ਰਮ ਨਹੀਂ ਆਉਂਦੀ? ਹੁਣ ਲਾਜਦਾਰ ਸਿੱਧਾ ਸ਼ਰਮ ਹੈ ਜੀ, ਹੁਣ ਤੇ ਮਾਨਸ ਦੇਹੀ ਹੈ, ਹੁਣ ਤੇ ਲਾਜ ਕਰ ਕੋਈ, ਹੁਣ ਤੇ ਜਪ ਲੈ। ਇੱਥੇ ਸੰਗਤ ਵਿੱਚ ਕੋਈ ਸੂਰ ਜਾਂ ਕੁੱਕਰ ਆ ਜਾਏ ਜੀ, ਨਹੀਂ ਬੈਠਣ ਦਿੰਦੇ, ਬਾਹਰ ਕੱਢ ਦੋਗੇ ਤੁਸੀਂ। ਇੱਥੇ ਸਿਰਫ ਤੈਨੂੰ ਆਉਣ ਦੀ ਇਜਾਜ਼ਤ ਹੈ, ਇੱਥੇ ਤੂੰ ਬਹਿ ਸਕਦਾ। ਫਿਰ ਤੂੰ ਗੁਰਦੁਆਰਿਆਂ ਵਿੱਚ ਆ ਕੇ ਵੀ, ਗੁਰੂ ਦੇ ਦਰ ਤੇ ਆ ਕੇ ਵੀ, ਧਾਰਮਿਕ ਅਸਥਾਨ ਤੇ ਆ ਕੇ ਵੀ, ਤੇਰੇ ਕਰਮ ਕੁੱਕਰਾਂ ਤੇ ਸੁੱਕਰਾਂ ਵਾਲੇ ਰਹਿਣ, ਤੈਨੂੰ ਲਾਜ ਆਉਣੀ ਚਾਹੀਦੀ ਹੈ। ਉਹ ਭਲਿਆ, ਹੁਣ ਤੇ ਲਾਜ ਕਰ, ਤੈਨੂੰ ਮਾਨਸ ਦੇ ਹੀ ਮਿਲੀ ਹੈ। ਸੂਕਰ ਕੁੱਕਰ ਜੋਨ ਪ੍ਰਮੇ ਤਉ ਲਾਜ ਨਾ ਆਈ। ਤੈਨੂੰ ਲਾਜ ਆਉਣੀ ਚਾਹੀਦੀ ਹੈ, ਕਿਉਂ ਇਹ ਅੰਮ੍ਰਿਤ ਛੱਡ ਕੇ ਜ਼ਹਿਰ ਖਾ ਰਿਹਾ ਹੈ?
ਰਾਮ ਨਾਮ ਛੱਡ ਅੰਮ੍ਰਿਤ ਕਾਹੇ ਬੇਖ ਖਾਈ।
ਮਹਾਰਾਜ ਜੀ ਨੇ ਕਿਹਾ ਰੱਬ ਦਾ ਨਾਮ ਅੰਮ੍ਰਿਤ ਛੱਡ ਕੇ ਕਿਉਂ ਜ਼ਹਿਰ ਖਾ ਰਿਹਾ? ਕਿਉਂ ਸੰਸਾਰ ਦੀ ਨਿੰਦਿਆ ਚੁਗਲੀ ਬੁਰਾ ਵੇਖਦੇ, ਬੁਰਾ ਸੁਣਦੇ, ਬੁਰਾ ਕਹਿ ਰਹੇ, ਬੁਰੇ ਪਾਸੇ ਜਾ ਰਹੇ? ਇਹ ਸੰਸਾਰ ਵਿੱਚ ਬੁਰਾ ਕਰਮ ਕਰਕੇ ਕੋਈ ਨਹੀਂ ਰੱਜਿਆ, ਤੇਰੇ ਪਾਪੀ ਮਨ ਨੇ ਮੌਤ ਆਉਣ ਤੱਕ ਨਹੀਂ ਰੱਜਣਾ। ਗੁਰੂ ਕੋਲ ਆ ਕੇ ਬਹਿ ਕੇ ਜਪ, ਅੰਦਰੋਂ ਜ਼ਹਿਰ ਨਿਕਲ ਜਾਏਗੀ। ਫਿਰ ਜਪਣ ਵਾਲਿਆਂ ਨੂੰ ਮਿਲਦਾ ਕੀ ਹੈ ਜੀ? ਆਹ ਦੋ ਮਿੰਟ ਧਿਆਨ ਨਾਲ ਸੁਣਿਓ, ਜਿੱਦਣ ਕੋਈ ਉਹਦੇ ਨਾਲ ਅੰਦਰੋਂ ਸੰਪਰਕ ਬਣ ਜਾਂਦਾ ਨਾ, ਤਾਂ ਉਹ ਰਸ ਆਉਂਦਾ, ਫਿਰ ਵਾਪਸ ਤਾਣ ਆਉਣਾ ਸ਼ੁਰੂ ਹੋ ਜਾਂਦਾ। ਰੱਬ ਦੇ ਨਾਮ ਵਿੱਚ ਵੀ ਬੜੀ ਵੱਡੀ ਸ਼ਕਤੀ ਹੈ। ਜਿੱਦਣ ਕੋਈ ਜਪਣ ਵਾਲਾ ਖਿਆਲ ਕਰਿਓ, ਨਾਮ ਵਿੱਚ ਟਿਕੀ ਹੋਈ ਰੂਹ ਅੱਖਾਂ ਭਰ ਕੇ ਕਿਸੇ ਵੱਲ ਤੱਕ ਲੈ, ਵੱਡੇ ਵੱਡੇ ਸ਼ਸਤਰਧਾਰੀ ਬੰਦੇ ਉਹਦੇ ਸਾਹਮਣੇ ਸ਼ਸਤਰਹੀਣ ਹੋ ਜਾਣਗੇ। ਵੱਡੀ ਵੱਡੀ ਤਾਕਤ ਵਾਲੇ ਬੰਦੇ ਨਾਮ ਜਪਣ ਵਾਲੇ ਦੇ ਅੱਗੇ ਝੁੱਕ ਜਾਣਗੇ, ਅੱਖਾਂ ਨਹੀਂ ਮਿਲਾ ਸਕਣਗੇ। ਨਾਮ ਵਿੱਚ ਇੰਨੀ ਵੱਡੀ ਤਾਕਤ ਹੈ। ਇਤਿਹਾਸ ਨੇ ਇੱਕ ਗੱਲ ਬੜੀ ਪਿਆਰੀ ਸੰਭਾਲੀ ਹੈ। 17ਵੀਂ ਸਦੀ ਵਿੱਚ ਜਦੋਂ ਸਿੱਖ ਪੰਥ ਮਿਸਲਾਂ ਵਿੱਚ ਵੰਡਿਆ ਗਿਆ ਤਾਂ ਸਿੱਖਾਂ ਕੋਲ ਰਾਜ ਵੀ ਆਇਆ, ਪਰ ਦੁਖਾਂਤ ਇਸ ਗੱਲ ਦਾ ਕਿ ਆਪਸ ਵਿੱਚ ਫਿਰ ਝਗੜਨ ਲੱਗ ਪਏ, ਇੱਕ ਦੂਜੇ ਨਾਲ ਈਰਖਾ ਦੁਵੇਸ਼ ਵੱਧ ਗਿਆ। ਤਾਂ ਇੱਕ ਇਸ ਤਰ੍ਹਾਂ ਦੀ ਘਟਨਾ ਘਟੀ ਕਿ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਸਰਦਾਰ ਚੜ੍ਹ ਸਿੰਘ ਦੇ ਅੱਗੇ ਪੁੱਤਰ ਸਰਦਾਰ ਮਹਾਂ ਸਿੰਘ, ਉਹਨਾਂ ਦੇ ਕੋਲ ਲਾਹੌਰ ਰਿਆਸਤ ਦਾ ਰਾਜ ਸੀ। ਅਚਨਚੇਤ ਕਿਸੇ ਛੋਟੀ ਜਿਹੀ ਬਿਮਾਰੀ ਕਾਰਨ ਉਹ ਚੜ੍ਹਾਈ ਕਰ ਗਏ। ਆਲੇ ਦੁਆਲੇ ਦੀਆਂ 12 ਮਿਸਲਾਂ ਵਿੱਚ ਰੌਲਾ ਪੈ ਗਿਆ। ਸ਼ੁਕਰ ਚੱਕੀਆਂ ਮਿਸਲ ਦਾ ਸਰਦਾਰ ਚੜ੍ਹਾਈ ਕਰ ਗਿਆ, ਸਰਦਾਰ ਚੜ੍ਹਾਈ ਕਰ ਗਿਆ। ਅਜੇ ਉਹਨਾਂ ਦਾ ਬਾਲਕ ਜਿਹੜਾ ਸੀ ਉਹ 11 ਕੁ ਸਾਲ ਦਾ ਬੇਟਾ ਸੀ। ਉਹਨਾਂ ਦੀ ਸਿੰਘਣੀ ਬੀਬੀ ਰਾਜ ਕੌਰ ਨਹੀਂ ਸੀ ਸੰਭਾਲ ਸਕਦੀ ਰਾਜ ਸਤਾ, ਤਾਂ ਬੜਾ ਦੁਖਾਂਤ ਵਾਪਰਿਆ। ਉਹਨਾਂ ਨੇ ਫਿਰ ਉਹਦੇ ਨਿਮਿੱਤ ਸਹਿਜ ਪਾਠ ਰੱਖਿਆ। ਲਾਹੌਰ ਦਰਬਾਰ ਵਿੱਚ 7 ਦਿਨ ਪਾਠ ਚੱਲਿਆ। ਵਿੱਚੋਂ ਕਿਸੇ ਨੇ ਖਬਰ ਲਿਆ ਕੇ ਦਿੱਤੀ ਮਹਾਰਾਣੀ ਨੂੰ, ਮਹਾਰਾਣੀ ਸਾਹਿਬਾਂ ਤੁਹਾਨੂੰ ਪਤਾ ਹੈ ਕਿ ਮਿਸਲਾਂ ਦੇ ਸਰਦਾਰਾਂ ਵਿੱਚ ਕੀ ਗੱਲ ਚੱਲਦੀ ਹੈ? ਉਹਨੇ ਕਿਹਾ ਕਿ ਕਹਿਣ ਲੱਗੇ ਸਾਰੇ ਮਿਸਲਾਂ ਵਾਲੇ ਤਿਆਰੀ ਕਰੀ ਬੈਠੇ ਨੇ ਕਿ ਹੁਣ ਸ਼ੁਕਰ ਚੱਕੀਆ ਮਿਸਲ ਦਾ ਸਰਦਾਰ ਮਰ ਗਿਆ, ਉਹਨਾਂ ਕੋਲੋਂ ਰਾਜ ਸੰਭਿਆ ਨਹੀਂ ਜਾਣਾ, 11 ਸਾਲ ਦਾ ਬੱਚਾ ਕੀ ਰਾਜ ਕਰੇਗਾ, ਔਰ ਬੀਬੀ ਨੇ ਤੇ ਕਦੇ ਕਿਰਪਾਨ ਪਕੜ ਕੇ ਜੰਗ ਨਹੀਂ ਕੀਤੀ, ਉਹ ਰਾਜ ਕਿੱਥੋਂ ਕਰੇਗੀ? ਜਦੋਂ ਸਰਦਾਰ ਮਹਾਂ ਸਿੰਘ ਦਾ ਭੋਗ ਪਏਗਾ, ਨਾਲੇ ਸ਼ੁਕਰ ਚੱਕੀਆਂ ਮਿਸਲ ਦਾ ਭੋਗ ਪਾ ਦਿਓ, ਜਿਹਦੇ ਵਿੱਚ ਤਾਕਤ ਹੋਏਗੀ ਭੋਗ ਵਾਲੇ ਦਿਨ ਲਾਹੌਰ ਮੱਲ ਲਏਗਾ। ਪੂਰੀ ਤਿਆਰੀ ਹੋ ਗਈ ਕਿ ਭੋਗ ਤੋਂ ਬਾਅਦ ਜਿਹਦੇ ਵਿੱਚ ਤਾਕਤ ਹੈ ਲਾਹੌਰ ਕਬਜ਼ਾ ਕਰ ਲਏ। ਤਾਂ ਗੱਲਾਂ ਬਾਤਾਂ ਇੱਧਰ ਉੱਧਰ ਨਿਕਲ ਤੁਰੀਆਂ। ਬੀਬੀ ਨੂੰ ਬੜੀ ਚਿੰਤਾ ਹੋਈ, ਰਾਜ ਦੀ ਨਹੀਂ ਸੀ ਚਿੰਤਾ, ਮਨ ਵਿੱਚ ਦੁੱਖ ਸੀ ਕਿਤੇ ਸਫੜਾ ਦਫੜੀ ਰਾਜ ਖੋਣ ਵਿੱਚ ਮੇਰੇ 11 ਸਾਲ ਦੇ ਪੁੱਤਰ ਨੂੰ ਕੋਈ ਕਤਲ ਨਾ ਕਰਦਾ, ਤਾਂ ਬੜਾ ਮਨ ਵਿੱਚ ਸੋਗ ਸੀ। ਗੱਲ ਚੱਲੀ, ਕਿਸੇ ਜਪਣ ਵਾਲੇ ਨੇ ਕਿਹਾ ਮਹਾਰਾਣੀ ਇੱਕ ਹਸਤੀ ਇਸ ਤਰ੍ਹਾਂ ਦੀ ਕੌਮ ਵਿੱਚ ਹੈ, ਜੇ ਤੁਸੀਂ ਉਹਦੇ ਤੱਕ ਪਹੁੰਚ ਕਰ ਲਓ ਕਿਤੇ ਭੋਗ ਤੇ ਉਹ ਹਸਤੀ ਆ ਜਾਏ, ਤਾਂ ਕਿਸੇ ਮਿਸਲਾਂ ਦੇ ਸਰਦਾਰ ਦੀ ਤਾਕਤ ਨਹੀਂ ਕਿ ਉਹਦੇ ਬੈਠਿਆਂ ਉਹਦੇ ਸਾਹਮਣੇ ਕੋਈ ਤੇਰੇ ਰਾਜ ਵੱਲ ਅੱਖ ਕਰ ਜਾਏ। ਉਹਨੇ ਕਿਹਾ ਕੌਣ ਹੈ? ਕਹਿਣਗੇ ਨਾਮ ਜਪਣ ਵਾਲੀ ਹਸਤੀ ਗੁਰੂ ਨਾਨਕ ਸਾਹਿਬ ਦੀ ਵੰਸ਼ ਹੈ, ਬਾਬਾ ਸਾਹਿਬ ਸਿੰਘ ਜੀ, ਸ਼ਸਤਰਧਾਰੀ। 1500 ਤੋਂ ਕਰੀਬ ਵੱਧ ਉਹਨਾਂ ਕੋਲ ਸ਼ਸਤਰਧਾਰੀ ਸਿੰਘ ਰਹਿੰਦੇ ਸੀ, ਸੰਤ ਸਿਪਾਹੀ ਦਾ ਰੂਪ ਸਨ, ਗੁਰੂ ਦੀ ਬੜੀ ਬਖਸ਼ਿਸ਼। ਅਤੇ ਮਹਾਰਾਣੀ ਚੱਲ ਕੇ ਮਰੇਲਕੋਟਲੇ ਦੇ ਲਾਗੇ ਇੱਥੋਂ ਆਏ ਜੀ, ਉਹਨਾਂ ਨੂੰ ਕਹਿਣ ਵਾਸਤੇ ਭੋਗ 'ਤੇ ਆਇਓ ਜੀ, ਮੇਰੇ ਸਰਦਾਰ ਜੀ ਚੜ੍ਹਾਈ ਕਰ ਗਏ। ਨਾਲ ਆਪਣੇ ਦਿਲ ਦੀ ਗੱਲ ਦੱਸੀ, ਆਹ ਕੁਝ ਮਿਸਲਾਂ ਦੇ ਸਰਦਾਰਾਂ ਵਿੱਚ ਚੱਲਦਾ, ਮੈਨੂੰ ਰਾਜ ਦਾ ਦੁੱਖ ਨਹੀਂ ਬਾਬਾ ਜੀ, ਕਿਤੇ ਮੇਰਾ ਪੁੱਤਰ ਨਾ ਮਾਰਿਆ ਜਾਏ। ਅਤੇ ਨਾਮ ਜਪਣ ਵਾਲੇ ਨੇ ਕਿਹਾ ਬੀਬੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਾਇਆ? ਕਹਿਣ ਲੱਗੇ ਹਾਂਜੀ, ਸਹਿਜ ਪਾਠ ਚੱਲਦਾ, ਭੋਗ ਪੈਣਾ। ਅਤੇ ਕਿਹਾ ਬੀਬੀ ਧੰਨ ਗੁਰੂ ਗ੍ਰੰਥ ਸਾਹਿਬ ਜੀ 'ਤੇ ਭਰੋਸਾ ਰੱਖੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਤਖਤ ਦੇ ਦਿੰਦੇ ਨੇ ਉਹ ਤੋਂ ਕੋਈ ਨਹੀਂ ਖੋ ਸਕਦਾ, ਵਿਸ਼ਵਾਸ ਰੱਖੀ, ਅਸੀਂ ਭੋਗ 'ਤੇ ਆਵਾਂਗੇ। ਬਾਬਾ ਸਾਹਿਬ ਸਿੰਘ ਜੀ ਭੋਗ 'ਤੇ ਆਏ, ਸਲੋਕ ਪੜੇ ਗਏ ਭੋਗ ਦੇ, ਸਮਾਪਤੀ ਹੋਈ, ਅਰਦਾਸ ਹੋਈ, ਹੁਕਮਨਾਮਾ ਹੋਇਆ। ਹੁਕਮਨਾਮੇ ਤੋਂ ਬਾਅਦ ਮਿਸਲਾਂ ਦੇ ਸਰਦਾਰ ਬੈਠੇ ਸਨ, ਕਈਆਂ ਦੇ ਮਨ ਵਿੱਚ ਬੜਾ ਕੁਝ ਸੀ। ਜਦ ਜਪਣ ਵਾਲਾ ਆ ਕੇ ਵਿੱਚ ਬਹਿ ਗਿਆ, ਕਈਆਂ ਸਰਦਾਰਾਂ ਦੀਆਂ ਅੱਖਾਂ ਝੁੱਕ ਗਈਆਂ, ਇਹਦੇ ਸਾਹਮਣੇ ਤਲਵਾਰ ਨਹੀਂ ਕੱਢ ਸਕਦੇ, ਦੇਖੋ ਨਾਮ ਦੀ ਇੰਨੀ ਵੱਡੀ ਸ਼ਕਤੀ ਹੈ। ਤੇ ਹੁਕਮਨਾਮੇ ਤੋਂ ਬਾਅਦ ਉੱਠ ਕੇ ਖਲੋ ਗਿਆ ਬਾਬਾ ਸਾਹਿਬ ਸਿੰਘ ਜੀ। ਇੱਕ ਗੱਲ ਕਹੀ, ਖਾਲਸਾ ਪੰਥ ਜੀ ਅੱਜ ਇੱਕ ਮਿਸਲ ਦਾ ਸਰਦਾਰ ਸਰੀਰ ਕਰਕੇ ਚਲਾ ਗਿਆ, ਜਾਣਾ ਸਰੀਰ ਕਰਕੇ ਸਭ ਨੇ ਹੈ। ਇਸ ਮਿਸਲ ਦਾ ਰਾਜ ਜਿਹੜਾ ਲਾਹੌਰ ਦਾ ਰਾਜ ਹੈ, ਜੇ ਕਿਸੇ ਦੇ ਮਨ ਵਿੱਚ ਇੱਦਾਂ ਦੀ ਇੱਛਾ ਹੈ ਕਿ ਰਾਜ ਖੋਣ ਹੈ, ਦੇਖੋ ਸਰਦਾਰੋ ਸਭ ਨੂੰ ਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਿੰਦਾ, ਕੋਈ ਤਾਕਤ ਨਾਲ ਨਹੀਂ ਖੋ ਸਕੇਗਾ। ਅਤੇ ਇਸ਼ਾਰਾ ਕੀਤਾ, ਪਿਆਰ ਨਾਲ ਕਿਹਾ, ਬੀਬੀ ਆਪਣੇ ਬੱਚੇ ਨੂੰ ਬੁਲਾ। 11 ਸਾਲ ਦੀ ਉਮਰ ਉਸ ਬਾਲਕ ਨੂੰ ਬੁਲਾਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਬਿਠਾ ਕੇ ਨਾਮ ਜਪਣ ਵਾਲੇ ਨੇ ਸਿਰ 'ਤੇ ਪੱਗ ਬੰਨ੍ਹੀ ਅਤੇ ਨਾਲ ਪਿਆਰ ਨਾਲ ਇੱਕ ਬਚਨ ਕਿਹਾ ਸੀ, ਲੈ ਬੇਟਾ ਹੁਣ ਤੇਰੇ ਕੋਲੋਂ ਲਾਹੌਰ ਦਾ ਰਾਜ ਕੀ ਕੋਈ ਖੋਏਗਾ, ਜੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਜ਼ਰ ਕੀਤੀ ਤੈਨੂੰ ਕਿਤੇ ਦੁਨੀਆ ਸ਼ੇਰੇ ਪੰਜਾਬ ਕਿਹਾ ਕਰੇਗੀ। 11 ਸਾਲ ਦੇ ਬਾਲਕ ਰਣਜੀਤ ਸਿੰਘ ਦੇ ਸਿਰ 'ਤੇ ਪੱਗ ਬੰਨ੍ਹੀ, ਨਾਲ ਕਿਹਾ, ਸਰਦਾਰ ਰਣਜੀਤ ਸਿੰਘਾ ਜਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸਦਾ ਝੁਕੀ ਰਹੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਨਜ਼ਰ ਕੀਤੀ ਤੈਨੂੰ ਇੱਕ ਦਿਨ ਦੁਨੀਆ ਸ਼ੇਰੇ ਪੰਜਾਬ ਕਹਿ ਕੇ ਸਿਰ ਝੁਕਾਏਗੀ। ਉਹ ਸ਼ੇਰੇ ਪੰਜਾਬ ਸਦਾ ਹੀ ਇੱਥੇ ਸਿਰ ਝੁਕਾਉਂਦਾ ਰਿਹਾ ਜੀ, ਤੁਸੀਂ ਯਾਦ ਕਰਦੇ। ਇਹ ਗੁਰੂ ਦਾ ਦਿੱਤਾ ਰਾਜ ਹੈ। ਉਸੇ ਦਰਬਾਰ ਵਿੱਚ ਇੱਕ ਹਸਤੀ ਬੈਠੀ ਹੈ, 300 ਨੂੰ ਉਹਦਾ ਜਨਮ ਹੋਇਆ। ਉਹਨੇ ਸ਼ੁਕਰ ਚੱਕੀਆਂ ਮਿਸਲ ਵਿੱਚ ਨੌਕਰੀ ਕੀਤੀ, ਬਾਬਾ ਵੀਰ ਸਿੰਘ ਨੌਰੰਗਾਬਾਦ ਵਾਲੇ। ਜਦੋਂ ਉਹਨਾਂ ਵੇਖਿਆ ਜਪਣ ਵਾਲੇ ਦੀ ਇੰਨੀ ਤਾਕਤ ਹੈ, ਉਸ ਦਿਨ ਤੋਂ ਬਾਅਦ ਨੌਕਰੀ ਕਰਨ ਵਾਲੇ ਨੇ ਹੱਥ ਜੋੜ ਕੇ ਕਿਹਾ, ਬਾਬਾ ਸਾਹਿਬ ਸਿੰਘ ਜੀ ਕਿਹੜੀ ਤਾਕਤ ਹੈ ਕਿ ਤੁਹਾਡੇ ਸਾਹਮਣੇ 12 ਮਿਸਲਾਂ ਦੇ ਸਰਦਾਰ ਨਹੀਂ ਬੋਲੇ, ਸਭ ਸ਼ਸਤਰਧਾਰੀਆਂ ਦੀਆਂ ਅੱਖਾਂ ਝੁੱਕ ਗਈਆਂ। ਉਹਨਾਂ ਕਿਹਾ ਸਿਰਫ ਗੁਰੂ ਨਾਨਕ ਦੀ ਬਾਣੀ ਦੀ ਤਾਕਤ ਹੈ, ਸੰਗਤ ਤੇ ਬਾਣੀ ਦੀ ਤਾਕਤ ਦੇ ਸਾਹਮਣੇ ਸਾਰੀਆਂ ਤਾਕਤਾਂ ਛੋਟੀਆਂ ਨੇ, ਇੱਕ ਸਾਧ ਸੰਗਤ ਤੇ ਦੂਜਾ ਗੁਰੂ ਦੀ ਬਾਣੀ ਸਭ ਤੋਂ ਵੱਡੀ ਤਾਕਤ ਹੈ। ਉਸ ਦਿਨ ਤੋਂ ਬਾਅਦ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ, ਭਾਈ ਵੀਰ ਸਿੰਘ ਪਹਿਲਾਂ ਕਹਿੰਦੇ ਸੀ ਉਹਨਾਂ ਨੂੰ, ਤਾਂ ਉਹ ਬਾਬਾ ਸਾਹਿਬ ਸਿੰਘ ਜੀ ਦੀ ਸੰਗਤ ਵਿੱਚ ਰਹੇ, ਨਾਮ ਜਪਦੇ ਰਹੇ, ਰੂਹ ਰੰਗੀ ਗਈ। 317 ਦਾ ਉਹਨਾਂ ਦਾ ਜਨਮ ਸੀ, ਫਿਰ ਇੰਨਾ ਨਾਮ ਜਪਿਆ ਉਹਨਾਂ ਨੇ, ਫਿਰ ਆਪਣਾ ਸਥਾਨ ਬਣਾਇਆ ਦਸੌਂਦਾ ਸਿੰਘ ਨੌਰੰਗਾਬਾਦ ਵਾਲਾ। ਊ ਬਾਬਾ ਵੀਰ ਸਿੰਘ ਜੀ ਦਾ ਪਿੰਡ ਗੱਗੂ ਬੂਹਾ ਤਰਨ ਤਾਰਨ ਸਾਹਿਬ ਦੇ ਲਾਗੇ, ਅਤੇ ਉਹਨਾਂ ਨੂੰ ਉਹ ਆਪਣੇ ਪਿੰਡ ਨੌਰੰਗਾਬਾਦ ਲੈ ਗਏ। ਬੜਾ ਸਿਮਰਨ ਭਗਤੀ ਕੀਤੀ, ਉੱਥੇ ਧਰਮਸ਼ਾਲ ਬਣਾਈ, ਇੱਥੋਂ ਤੱਕ ਸੇਵਾ ਸੰਗਤ ਦੀ ਕੀਤੀ। ਚੇਤੇ ਸੀ ਕਿ ਗੁਰੂ ਦੀ ਬਾਣੀ ਅਤੇ ਸੰਗਤ ਦੀ ਤਾਕਤ ਸਭ ਤੋਂ ਵੱਡੀ ਹੈ। ਇੱਕ ਦਿਨ ਇੱਦਾਂ ਮੋਲੇ ਧਾਰ ਵਰਖਾ ਪਏ, ਗੁਰੂ ਰਾਮਦਾਸ ਸਾਹਿਬ ਦੇ ਅਸਥਾਨ ਲਈ ਸੰਗਤ ਉਹਨਾਂ ਦੇ ਪਿੰਡੋਂ ਲੰਘੀ। ਉਹਨਾਂ ਕਿਹਾ ਕੱਪੜੇ ਭੇਜੇ ਨੇ, ਸੰਗਤ ਦੀ ਸੇਵਾ ਕਰਨੀ ਹੈ, ਇਹਨਾਂ ਦੇ ਕੱਪੜੇ ਸੁਕਾਓ, ਹੱਥ ਪੈਰ ਸੁਕਾਓ, ਸਰਦੀ ਦੇ ਦਿਨ ਨੇ। ਅਤੇ ਉਹਨਾਂ ਕਿਹਾ ਬਾਬਾ ਜੀ ਲੱਕੜਾਂ ਨਹੀਂ ਡੇਰੇ ਵਿੱਚ। ਕਹਿਣ ਲੱਗੇ ਲੱਕੜਾਂ ਨਹੀਂ, ਫਿਰ ਕੀ ਹੋਇਆ, ਦਰਵਾਜ਼ੇ ਤਾਕੀਆਂ ਲਾ ਦਿਓ। ਲੱਕੜ ਦੇ ਦਰਵਾਜ਼ੇ ਤਾਕੀਆਂ ਤੋੜ ਦਿੱਤੇ, ਲਾ ਕੇ ਉਹਨਾਂ ਦਾ ਬਾਲਣ ਬਣਾ ਕੇ ਸੰਗਤ ਨੂੰ ਹੱਥ ਸੁਕਾਏ। ਇੱਥੋਂ ਤੱਕ ਜਪਣ ਵਾਲਿਆਂ ਨੂੰ ਸੋਝੀ ਆ ਜਾਂਦੀ ਕਿ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੱਢ ਕੋ ਰਾਜਾ। ਸਭ ਤੋਂ ਵੱਡੀ ਤਾਕਤ ਹੈ ਸਾਧ ਸੰਗਤ ਤੇ ਗੁਰੂ ਦੀ ਬਾਣੀ। ਤਾਂਹੀਓ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋਗੀਆਂ ਨੂੰ ਕਿਹਾ ਸੀ, ਮੈਂ ਸੁਮੇਰ ਪਰਬਤ 'ਤੇ ਤਾਂ ਆ ਗਿਆ ਕਿਉਂਕਿ ਇੱਕ ਸਾਧ ਸੰਗਤ, ਦੂਜਾ ਗੁਰੂ ਦੀ ਬਾਣੀ ਦੀ ਤਾਕਤ ਕਰੇ। ਤਾਂ ਅੱਜ ਮੇਰੇ ਸੱਚੇ ਪਾਤਸ਼ਾਹ ਇਹੀ ਉਪਦੇਸ਼ ਦਿੰਦੇ ਨੇ, ਰੱਬ ਦਾ ਨਾਮ ਅੰਮ੍ਰਿਤ ਛੱਡ ਕੇ ਜ਼ਹਿਰ ਨਾ ਖਾਓ ਬੰਦਿਆ, ਸੂਕਰ ਸੂਰਾਂ ਅਤੇ ਕੁੱਤਿਆਂ ਦੀਆਂ ਜੁੰਨਾਂ ਭੋਗੀਆਂ ਨੇ, ਹੁਣ ਮਾਨਸ ਦੇਹੀ ਮਿਲੀ ਹੈ, ਹੁਣ ਤੇ ਉਹਦਾ ਨਾਮ ਜਪ।
ਤਜ ਪਰਮ ਕਰਮ ਬੇਦਨ ਖੇਦ ਰਾਮ ਨਾਮ ਲੇਹੀ।
ਸਤਨਾਮ ਸ੍ਰੀ ਵਾਹਿਗੁਰੂ। ਤਾਂ ਮਹਾਰਾਜ ਨੇ ਕਿਹਾ ਬਹੁਤੇ ਭਰਮ ਚ ਪੈਣ ਦੀ ਲੋੜ ਨਹੀਂ ਸੰਸਾਰ ਦੇ ਲੋਕੋ। ਤਜ ਭਰਮ ਕਰਮ ਬਿਦ, ਜਿਹੜੇ ਕਰਮਾਂ ਦੀ ਵਿਧੀ ਲੋਕ ਸਿੱਖਦੇ ਨੇ, ਕਿਵੇਂ ਕਰਮ ਕਰਨੇ ਨੇ ਜੀ, ਸ਼ਸਤਰ ਵਿੱਦਿਆ ਚੋਂ ਪੜ੍ਹੋ ਜੀ, ਕੋਈ ਸ਼ਸਤਰ ਵੇਦ ਪੜ੍ਹੋ ਜੀ। ਤਾਂ ਮਹਾਰਾਜ ਨੇ ਕਿਹਾ ਕਰਮਾਂ ਦੀ ਵਿਧੀ ਨਹੀਂ ਸਿੱਖਣੀ ਪੈਂਦੀ, ਇਹ ਸਭ ਕੁਝ ਭਰਮ ਛੱਡ ਗਏ, ਨਿਖੇਧ ਸਭ ਕੁਝ ਨਿਖੇਧ ਹੈ, ਇੱਕੋ ਕੰਮ ਕਰ ਭਲਿਆ। ਉਹ ਕੀ ਰਾਮ ਨਾਮ ਲੇਹੀ, ਕੰਮ ਕਰਦਿਆਂ ਕਈ ਚੱਲ, ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ, ਬਸ ਇਹੀ ਕੰਮ ਕਰੀ ਚੱਲ, ਗੁਰੂ ਤੇਰੀ ਬਾਂਹ ਪਕੜ ਲਏਗਾ। ਇਸ ਤਰ੍ਹਾਂ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ।
ਗੁਰ ਪ੍ਰਸਾਦ ਜਾਨਕ ਬੀਰ ਰਾਮ ਕਰ ਸਨੇਹੀ।
ਸਤਨਾਮ ਸ੍ਰੀ ਵਾਹਿਗੁਰੂ। ਗੁਰਪ੍ਰਸਾਦ ਜਨ ਕਬੀਰ, ਗੁਰੂ 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 ਕੰਮ ਕਰਦਿਆਂ ਜਪੀ ਚੱਲ, ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹੀ ਚੱਲ, ਗੁਰੂ ਦੇ ਦਰ ਤੇ ਆ ਕੇ फिर गुरप्रसाद तेरे ते हो जाएगा। जन कबीर नूं बाबा कबीर साहब भगत कबीर जी कहिंदे गुरप्रसाद होया ते राम कर स्नेही, रब परमात्मा दे नाम नाल मेरा स्नेह लग गया, प्यार जाग गया, प्रेम पैदा हो गया। इस तरह कोई विधि कर्म नहीं है, बस उहदा भा पै रख के पाओ रख के नाम जपिया ते उहदे नाम नाल गुरप्रसाद करके प्रेम पैदा हो गया। ये प्रेम ही फिर परमात्मा नाल एक दिन मिला दिंदा है। गुरु अगे अरदास करियो, हे सच्चे पातशाह धन गुरु रामदास पिता जी, तुसीं अपने चरणां विच कृपा करके लियाउंदे हो, सानूं प्रेम भी बख्शो, अंदर प्रेम बख्शो, किते ते तेरे दर्शन करके तेरे अस्थान दे दर्शन करके तुहाडी याद आवे ते विराग होना चाहिए। संसार दीयां गल्लां इत्थे नहीं होणियां चाहीदियां, ये बिल्कुल सिद्धा निरंकार दा घर है। इत्थों बस गुरु अगे अरदास कीती जाए, उह सिद्धियां सुणदे, मेरा ते इन्ना विश्वास है सिखो, जरूरी नहीं कि तुसीं धक्के मार के काहली ना लगे जाने, कदे कदे रिक्वेस्ट करके किसी सेवादार नूं जरूरी होवे ते अगे दर्शन कर भी लेने चाहिए ने, ना मौका मिले ते काहली ना करियो, पर कर्मां विच ही ध्यान धरके अरदास करियो, गुरु रामदास उत्थे भी दर्शन दे दिंदे। गल अंदर प्रेम दी है, गल अंदर प्रेम पैदा हो जाए, ये अरदास करके जायो। सतगुरु प्रेम नाल साडियां झोलियां भरन, परिवारां विच सिखी सिदक बख्शिश करन, इन्नियां बेनतियां प्रवान करिया जे, होईयां भुल्लां चुक्कां दी खिमा बख्शणी। समूह गुरद्वारा प्रबंधक कमेटी का धन्यवाद, सिंह साहब जी का धन्यवाद जो आप संगत जी के दर्शन करवाउंदे हन, कोटन कोट शुकर। पिता गुरु ग्रंथ साहिब महाराज जी का, धन गुरु रामदास साहिब जी का, यह स्थान बहुत उच्चा है, ये योग नहीं, सतगुरु तरस करके आप नदर करके सेवा लेंदे हन। भाई साहब जी का धन्यवाद, बड़े प्यार नाल शब्द पढ़िया, आओ आखिरी पंक्ति सरवण करके फिर सतगुरु जी के चरणों विचों आग्या लईए जी।
सज परम करम बेदन खेद राम नाम ले गुर प्रसाद जन कबीर राम कर सने
वाहिगुरु जी का खालसा वाहिगुरु जी की फतेह।